ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਤੀਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਲ ਪੰਚ ਹੋ ਨਹੀਂ ਸਹਸਾ ਚੁਕਾਇਆ ਸਿਕਦਾਰ ਹੋ ਨਹ ਪਤੀਆਇਆ ਉਮਰਾਵ ਆਗੈ ਚੇਰਾ ਮਿਲ ਰਾਜਨ ਰਾਮ ਨਬੇਰਾ ਮਿਲ ਪੰਚ ਨਹੀਂ ਸਹਸਾ ਚੁਕਾਇਆ ਸਿਕਦਾਰ ਨਹ ਪਤੀਆਇਆ ਉਮਰਾਵ ਆਗੈ ਚੇਰਾ ਮਿਲ ਰਾਜਨ ਰਾਮ ਨਬੇਰਾ ਅਬ ਢੂੰਡਨ ਕਤਹੁ ਨਾ ਜਾਈ ਗੋਬਿੰਦ ਭੇਟੇ ਗੁਰ ਗੋਸਾਈ ਰਹਾਉ ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿੱਟੀ ਪੁਕਾਰਾ ਲਬਦ ਆਪਣੀ ਪਾਈ ਤਾਂ ਕਤ ਆਵੈ ਕਤ ਜਾਈ ਤਹ ਸਾਚ ਨਿਆਏ ਨਬੇਰਾ ਉਹਾਂ ਸਮ ਠਾਕੁਰ ਸਮ ਚੇਰਾ ਅੰਤਰ ਜਾਮੀ ਜਾਣੈ ਬਿਨ ਬੋਲਤ ਆਪ ਪਛਾਨੈ ਸਰਬ ਥਾਨ ਕੋ ਰਾਜਾ ਤਹ ਅਨਹਦ ਸ਼ਬਦ ਅਗਾਜਾ ਤਿਸ ਪਹ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ ਸਰਬ ਥਾਨ ਕੋ ਰਾਜਾ ਤਹ ਅਨਹਦ ਸ਼ਬਦ ਅਗਾਜਾ ਤਿਸ ਪਹ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤਸੰਗ ਜਿਓ ਧੰਨ 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 ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਇਹ ਪਾਵਨ ਸਥਾਨ ਡਿਠੇ ਸਭੇ ਥਾਮ ਨਹੀਂ ਤੁਧ ਜਿਹਾ ਇਹ ਅੰਮ੍ਰਿਤ ਸਰੋਵਰ ਸੱਚਖੰਡ ਹਰਿਮੰਦਰ ਸਾਹਿਬ ਸਤਿਗੁਰਾਂ ਦੀ ਪਾਵਨ ਧਰਤੀ ਇਸ ਨੂੰ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈ। ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇੱਥੇ ਹੀ ਹੋਇਆ। ਇੱਥੇ ਹੀ ਹੁਕਮ ਪਹਿਲਾਂ ਲਿਆ ਗਿਆ, ਬਾਣੀ ਦਾ ਪ੍ਰਵਾਹ ਚੱਲਿਆ ਔਰ ਦਿਨ ਰਾਤ ਚੱਲ ਰਿਹਾ ਹੈ। ਵਡਭਾਗੇ ਹਨ ਜੋ ਸਤਿਗੁਰੂ ਦੀ ਚਰਨ ਛੋਹ ਪ੍ਰਾਪਤ ਕਰਦੇ ਹਨ, ਦਰਸ਼ਨ ਕਰਦੇ ਹਨ, ਸੇਵਾ ਕਰਦੇ ਹਨ ਔਰ ਮਨ ਨੂੰ ਸ਼ਾਂਤੀ ਆਉਂਦੀ। ਇੰਜ ਜਾਪਦਾ ਕੁਛ ਗੁਆਚਿਆ ਹੋਇਆ ਲੱਭ ਗਿਆ, ਟੁੱਟੇ ਹੋਏ ਜੁੜ ਗਏ ਹਾਂ, ਬੈਠੇ ਹਾਂ ਹੁਣ ਸ਼ਬਦ ਵਿਚਾਰ ਵਾਸਤੇ ਸੱਚਖੰਡ ਹਰਿਮੰਦਰ ਸਾਹਿਬ ਵਿਖੇ। ਅੰਮ੍ਰਿਤ ਵੇਲੇ ਜੋ ਹੁਕਮ ਬਖਸ਼ਿਸ਼ ਹੋਇਆ ਹੈ, ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਸੂਰ ਸਾਗ ਵਿੱਚ ਚੌਪਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 621 ਤੇ ਸੁਭਾਏਮਾਨ ਹੈ। ਸਤਿਕਾਰਯੋਗ ਭਾਈ ਸਾਹਿਬ ਭਾਈ ਰਣਜੀਤ ਸਿੰਘ ਹੋਰਾਂ ਨੇ ਹੁਕਮ ਆਪ ਨੂੰ ਸਰਵਣ ਕਰਵਾਇਆ ਹੈ, ਮੂਲ ਪਾਠ ਸਰਵਣ ਕਰਵਾਇਆ ਹੈ। ਆਓ ਵਿਚਾਰ ਆਰੰਭ ਕਰੀਏ, ਜੁੜ ਜਾਈਏ। ਜਦੋਂ ਗੁਰੂ ਕੋਲ ਆ ਜਾਈਏ ਫਿਰ ਸਾਥ ਨਾ ਲੀਜੇ ਕੋਏ। ਭਾਵ ਇਹ ਹੈ, ਇਹ ਨਹੀਂ ਕਿ ਕੋਈ ਬੰਦਾ ਆਉਣਾ ਚਾਹੁੰਦਾ ਸਾਥ ਉਹਨੂੰ ਨਾ ਲਿਆਈਏ, ਨਹੀਂ ਉਹ ਤੇ ਜਿੰਨੇ ਆ ਸਕਦੇ ਨੇ ਲੈ ਆਓ, ਗੁਆਂਢੀਆਂ ਨੂੰ ਲੈ ਆਓ, ਹੋਰਨਾਂ ਨੂੰ ਲੈ ਆਓ, ਦੁਕਾਨ ਨਾ ਕੋ ਨਾਲ ਲੈ ਕੇ ਆ ਜਾਏ, ਵਪਾਰੀ ਨਾਲ ਲੈ ਆਵੇ, ਕੋਈ ਦੁਸ਼ਮਣ ਹੀ ਨਾਲ ਨਾ ਚੁੱਕ ਲਿਆਵੇ, ਕੋਈ ਹੋਰਨਾਂ ਨੂੰ ਨਾਲ ਯਾਦਾਂ ਨਾ ਆ ਜਾਣ, ਇਹਨਾਂ ਨੂੰ ਛੱਡ ਆਈਏ। ਇਹ ਬਾਹਰ ਜਾ ਕੇ ਫਿਰ ਵੇਖਾਂਗੇ, ਹੁਣ ਗੁਰੂ ਜੋਗੇ ਹੋ ਕੇ ਜੁੜ ਜਾਈਏ ਔਰ ਸ਼ਰਧਾ ਦੀ ਝੋਲੀ ਫੈਲਾ ਦਈਏ, ਤਾਂ ਕਿ ਸਤਿਗੁਰੂ ਗਿਆਨ ਦੀ ਦਾਤ, ਸ਼ਬਦ ਦੀ ਸੋਝੀ ਉਸ ਵਿੱਚ ਪਾ ਦੇਣ। ਸਾਰੇ ਚਿੱਤ ਵਿਰਤੀਆਂ ਦੀ ਇਕਾਗਰਤਾ ਵਾਸਤੇ, ਜੁੜਨ ਵਾਸਤੇ ਇੱਕ ਵਾਰ ਪਿਆਰ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਘਰ ਤੀਜਾ ਚੌਪਦੇ।
ਸੋਠ ਰਾਗ ਵਿੱਚ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਜੀ, ਔਰ ਘਰ ਤੀਜੇ ਵਿੱਚ ਇਸ ਦਾ ਗਾਇਨ ਕਰਨਾ ਹੈ ਚੌਪਦੇ। ਇਹ ਸ਼ਬਦ ਚਾਰ ਚਾਰ ਪਦਿਆਂ ਵਾਲੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਰਮਾਤਮਾ ਅਦੁੱਤੀ ਹੈ, ਇੱਕ ਹੈ, ਉਸ ਵਰਗਾ ਦੂਸਰਾ ਕੋਈ ਨਹੀਂ। ਉਹ ਜਨਮਦਾਤਾ ਹੈ, ਪਾਲਣ ਵਾਲਾ ਹੈ, ਸੰਹਾਰ ਕਰਤਾ ਹੈ ਔਰ ਇਕਾਰ ਉਸਦੀ ਸਦਾ ਰਹੀ, ਇੱਕ ਰਸ ਚੱਲ ਰਹੀ ਹੈ, ਇਸ ਵਿੱਚ ਕੋਈ ਵਾਧਾ ਘਾਟਾ ਨਹੀਂ ਹੁੰਦਾ, ਉਹ ਇੱਕ ਓਅੰਕਾਰ ਹੈ। ਹੁਣ ਸਵਾਲ ਇਹ ਹੈ, ਅਸੀਂ ਕਿਵੇਂ ਜੁੜੀਏ? ਜੇ ਹਰ ਥਾਂ ਤੇ ਹੈ, ਹਰ ਵੇਲੇ ਹੈ, ਸਦਾ ਹੀ ਹੈ, ਫਿਰ ਸਾਨੂੰ ਕਿਉਂ ਨਹੀਂ ਮਿਲਦਾ? ਸਾਹਿਬ ਜੀ ਕਹਿੰਦੇ ਨੇ, ਹਉਮੈ ਰੋਕ ਹੈ। ਮੈਂ ਜਦੋਂ ਤੱਕ ਕਾਇਮ ਹੈ, ਇਹ ਮੈਂ ਇੱਕ ਜੁਗਤੀ ਅਸੀਂ ਹੋਰ ਵੀ ਕੱਢ ਲੈਣੇ, ਬੜੇ ਸੌਖੇ ਸੌਖੇ ਕੰਮ ਲੱਭਣੇ ਆ। ਇੱਕ ਸੱਜਣ ਕਹਿਣ ਲੱਗੇ, ਜੀ ਮੈਂ ਤੇ ਮੈਂ ਮੁਕਾ ਛੱਡੀ। ਇਹ ਸ਼ਬਦ ਧਿਆਨ ਚ, ਮੈਂ ਮੁਕਾ ਛੱਡੀ ਹੈ। ਹੁਣ ਮੈਂ ਕਹਿੰਦਾ ਹੀ ਨਹੀਂ, ਮੈਂ ਕਹਿੰਦਾ ਦਾਸ ਇੱਧਰ ਆਇਆ, ਦਾਸ ਉੱਧਰ ਗਿਆ, ਦਾਸ ਨੇ ਇਹ ਕੀਤਾ, ਦਾਸ ਨੇ ਪੋਲਿਆ, ਦਾਸ ਦਾ ਅਰਥ ਵੀ ਮੈਂ ਹੀ ਬਣ ਗਿਆ। ਅਰਥ ਤੇ ਫਿਰ ਉੱਥੇ ਹੀ ਰਹਿ ਗਏ ਨੇ, ਜੀ ਮੈਂ ਇੰਜ ਕਹਿੰਦਾ ਗਾ ਨਹੀਂ। ਮੈਂ ਦਾ ਅੰਦਰ ਇੱਕ ਭਾਵ ਹੈ ਕਿ ਮੈਂ ਹਾਂ, ਮੈਂ ਕਰਤਾ ਹੈ, ਮੈਂ ਕੁਛ ਕਰਦਾ ਹਾਂ, ਮੇਰਾ ਕੁਛ ਹੈ। ਮੈਂ ਮੁੱਕ ਗਈ ਉਸ ਦਿਨ ਹੋਵੇਗਾ, ਤੇਰੇ ਤੋਂ ਪੈਦਾ ਹੋਈ ਤਰੰਗ ਹਾਂ, ਮੈਂ ਹੈ ਹੀ ਨਹੀਂ, ਤੂੰ ਹੀ ਹੈ। ਇਹ ਲਹਿਰ ਨਹੀਂ, ਸਾਗਰ ਹੀ ਹੈ, ਇਹ ਬੂੰਦ ਨਹੀਂ, ਉਹ ਸਾਗਰ ਹੈ। ਜੀਵ ਤੇਰੇ ਨੇ, ਜੀ ਜਨਤੇ ਸਭ ਤੇਰਾ ਖੇਲ, ਤੇਰਾ ਖੇਲ ਹੈ। ਮੈਂ ਦਾ ਭਾਵ ਅੰਦਰੋਂ ਮੁੱਕ ਜਾਏ, ਤੇਰਾ ਤੇਰਾ ਹੋ ਜਾਏ, ਤੂੰ ਤੂੰ ਹੋ ਜਾਏ। ਇਹ ਮੁੱਕੇਗੀ ਗੁਰੂ ਦੀ ਕਿਰਪਾ ਨਾਲ, ਗੁਰਪ੍ਰਸਾਦ। ਬਸ ਇਹ ਖਤਮ ਹੋ ਜਾਏ ਫਿਰ ਸਾਗਰ ਹੀ ਸਾਗਰ, ਪਰਮਾਤਮਾ ਹੀ ਪਰਮਾਤਮਾ ਹੈ, ਉਸ ਤੋਂ ਬਿਨਾਂ ਕੀ ਹੈ? ਕੁਛ ਵੀ ਨਹੀਂ, ਉਹ ਆਪ ਹੀ ਆਪ ਹੈ, ਮਿਲਦਾ ਹੈ ਗੁਰੂ ਦੀ ਕਿਰਪਾ ਦੁਆਰਾ।
ਮਿਲ ਪੰਚ ਨਹੀਂ ਸਹਸਾ ਚੁਕਾਇਆ।
ਸ਼ਬਦ ਬਾਰੇ ਬੜੇ ਵਿਚਾਰ ਸਾਹਮਣੇ ਆਏ ਜੀ, ਪੰਚੋਂ ਦਾ ਅਰਥ ਕੀ ਹੈ? ਕਿਸੇ ਨੇ ਕਾਮ ਕ੍ਰੋਧ ਪੰਜ ਕਰ ਦਿੱਤੇ, ਕਿਸੇ ਸੱਤ ਸੰਤੋਖ ਪੰਜ ਕਰ ਦਿੱਤੇ, ਕਿਸੇ ਹੋਰ। ਗੱਲ ਬਹੁਤ ਹੀ ਸਿੱਧੀ ਜਿਹੀ ਹੈ ਕਿ ਝਗੜੇ ਨੇ ਬਹੁਤ, ਜ਼ਮੀਨਾਂ ਦੇ ਝਗੜੇ, ਰਿਸ਼ਤੇਦਾਰੀਆਂ ਦੇ ਝਗੜੇ, ਹੋਰ ਅਨੇਕ ਤਰ੍ਹਾਂ ਲੈਣ ਦੇਣ ਦੇ ਝਗੜੇ, ਔਰ ਖਾਸ ਕਰਕੇ ਧਨ ਔਰ ਭੂਮ ਪੁਰਾਤਨ ਬਹਿਰਾ, ਧਨ ਦੇ ਜ਼ਮੀਨ ਦੇ ਝਗੜੇ ਨੇ ਤਿਨਕਾ ਮੂਆ ਕਰਤ ਜਗ ਘੇਰਾ। ਇਹ ਧਨ ਨੂੰ ਘੇਰਦਿਆਂ, ਜ਼ਮੀਨ ਨੂੰ ਘੇਰਦਿਆਂ ਜਗਤ ਮਰ ਗਿਆ। ਇੱਕ ਝਗੜੇ ਨੇ ਬਾਹਰ ਦੇ, ਹੁਣ ਬਾਹਰ ਦਾ ਝਗੜਾ ਹੈ ਤੇ ਬਾਹਰ ਹੀ ਨਿਬੜੇਗਾ, ਪਰ ਜੇ ਅੰਦਰ ਹੋਵੇ, ਘਰ ਦਾ ਝਗੜਾ ਹੋਵੇ, ਫਿਰ ਤੇ ਤੁਸੀਂ ਘਰ ਹੀ ਨਿਬੇੜਨਾ। ਬਾਹਰ ਦਾ ਹੋਵੇ ਚਲੋ ਬਾਹਰ ਨਿਬੜੇ, ਝਗੜਾ ਬਾਹਰ ਦਾ ਹੋਵੇ ਤੇ ਬਾਹਰੋਂ ਹੀ ਲੱਭਣੇ ਪੈਣਗੇ ਮੁਨਸਬ। ਜੇ ਝਗੜਾ ਮਨ ਦਾ ਹੋਵੇ ਫਿਰ ਬਾਹਰਲੇ ਕੰਮ ਨਹੀਂ ਆਉਣਗੇ। ਨਗਰਾਂ ਵਿੱਚ ਝਗੜੇ ਹੋ ਜਾਂਦੇ ਸਨ ਤੇ ਸਿਆਣੇ ਕਹਿੰਦੇ ਸਨ, ਥਾਣੇ ਨਾ ਜਾਇਓ, ਪਿੰਡ 'ਚ ਹੀ ਨਿਬੇੜ ਲਓ, ਚੌਧਰੀਆਂ ਕੋਲ ਚਲੇ ਜਾਣਾ। ਅੱਜ ਪੰਚ ਸਰਪੰਚ ਹੈ ਨਾ, ਉਹਨਾਂ ਕੋਲ ਤੁਰ ਜਾਂਦੇ ਹਾਂ, ਨਾ ਚੱਲੇ ਤੇ ਕਹਿੰਦੇ ਹੁਣ ਥਾਣੇ ਚੱਲੋ, ਕਚਹਿਰੀ ਚੱਲੋ, ਮੈਜਿਸਟਰੇਟ ਕੋਲੋਂ ਨਹੀਂ ਨਿਬੜਿਆ, ਸੈਸ਼ਨ ਜੱਜ ਨਿਬੇੜੇ ਨਹੀਂ ਹੈ ਤੇ ਫਿਰ ਹਾਈ ਕੋਰਟ ਚਲੇ ਜਾਓ, ਸੁਪਰੀਮ ਕੋਰਟ ਚਲੇ ਜਾਓ। ਇੱਥੇ ਹੁਣ ਝਗੜਾ ਹੈ, ਸਵਾਲ ਝਗੜੇ ਦਾ ਹੈ ਤੇ ਉਹ ਝਗੜਾ ਬਾਹਰ ਨਹੀਂ, ਉਹ ਝਗੜਾ ਅੰਦਰ ਹੈ। ਜਿਸ ਝਗੜੇ ਦਾ ਗੁਰੂ ਅਰਜਨ ਦੇਵ ਜ਼ਿਕਰ ਕਰ ਰਹੇ ਨੇ, ਉਹ ਝਗੜਾ ਬਾਹਰ ਨਹੀਂ। ਉਹ ਝਗੜਾ ਕੀ ਹੈ? ਕਹਿਤ ਕਬੀਰ ਪੰਚ ਕੋ ਝਗੜਾ, ਝਗੜਤ ਜਨਮ ਗਵਾਇਆ, ਝੂਠੀ ਮਾਇਆ ਸਭ ਜਗ ਬੰਧਿਆ, ਮੈਂ ਰਾਮ ਰਮਤ ਸੁਖ ਪਾਇਆ। ਜਨ ਨਾਨਕ ਸਤਿਗੁਰ ਮੇਲੈ ਆਪੇ, ਹਰ ਆਪੇ ਝਗੜ ਚੁਕਾਵੈ। ਝਗੜਾ ਇੱਕ ਬਹੁਤ ਵੱਡਾ ਔਰ ਸਾਡੇ ਸਾਰਿਆਂ ਦੇ ਅੰਦਰ ਹੈ। ਗੁਰੂ ਵਿਖਾ ਦਿੰਦਾ ਕਿ ਝਗੜਾ ਕੀ ਹੈ। ਝਗੜਾ ਇੱਕ ਹੈ, ਬੜੇ ਸਾਫ਼ ਸ਼ਬਦਾਂ ਚ ਮੈਂ ਕਹਾਂ ਕਿ ਰੱਬ ਹੈ ਕਿ ਨਹੀਂ, ਇਹੀ ਸੰਸਾਰ। ਵੱਡਾ ਝਗੜਾ ਹਰ ਇੱਕ ਦੇ ਅੰਦਰ ਹੈ ਵੀ ਕਿ ਨਹੀਂ ਹੈ। ਪੂਜੀ ਵੀ ਜਾਂਦੇ ਹਾਂ, ਮੰਨੇ ਵੀ ਜਾਂਦੇ ਹਾਂ, ਪਰ ਭਰੋਸਾ ਕਿੰਨਾ ਕੁ? ਸਤਿਗੁਰਾਂ ਇੱਥੇ ਤੱਕ ਕਿਹਾ ਕਿ ਸਤਿਗੁਰ ਕੀ ਪ੍ਰਤੀਤ ਨਾ ਆਇਆ। ਕਿੱਡੀ ਤਾੜਨਾ ਕੀਤੀ ਹੈ, ਸ਼ੰਕਾ ਤੇ ਅੰਦਰ ਟਿਕੇ ਹੈ, ਪ੍ਰਤੀਤੀ ਹੈ ਨਹੀਂ। ਜੋ ਬਿਨ ਪ੍ਰਤੀਤੀ ਕੂੜੇ ਕੂੜੇ ਕਪਟੀ ਅੱਖੀ ਮੀਟਦੇ, ਬੜੇ ਕਪਟੀ ਅੱਖਾਂ ਵੀ ਮੀਟਦੇ ਨੇ, ਸ਼ੱਕ ਵੀ ਅੰਦਰ ਟਿਕਿਆ ਹੋਏ। ਬੜੇ ਸੰਤ ਬਣ ਬਣ ਕੇ ਬੈਠਦੇ ਨੇ, ਲੇਕਿਨ ਅੰਦਰ ਸੰਸਾ ਪਤਾ ਨਹੀਂ ਹੈ ਕਿ ਨਹੀਂ ਹੈ। ਜੋ ਬਿਨ ਪ੍ਰਤੀਤੀ ਕੂੜੀ ਕੂੜੀ ਕਪਟੀ ਅੱਖੀ ਮੀਟਦੇ, ਉਨਕਾ ਉਤਰ ਜਾਏਗਾ ਝੂਠ ਗੁਮਾਨ, ਅੱਜ ਨਹੀਂ ਤੇ ਕੱਲ ਅਹੰਕਾਰ ਟੁੱਟ ਜਾਏਗਾ, ਕਿਉਂਕਿ ਭਰੋਸਾ ਅੰਦਰ ਹੈ ਕੋਈ ਨਹੀਂ। ਜਿਨ੍ਹਾਂ ਨੂੰ ਪ੍ਰਤੀਤ ਹੀ ਨਹੀਂ, ਸ਼ਰਧਾ ਹੀ ਨਹੀਂ, ਸ਼ੱਕ ਹੀ ਸ਼ੱਕ ਹੈ, ਪਤਾ ਨਹੀਂ ਹੈ ਕਿ ਨਹੀਂ। ਹੁਣ ਜਿਨ੍ਹਾਂ ਵੇਖ ਲਿਆ ਨਾ ਹੈ, ਸਾਰਗ ਰਾਗ ਵਿੱਚ ਸ਼ਬਦ ਆ ਗੁਰੂ ਅਰਜਨ ਦੇਵ ਜੀ ਦਾ, ਕਹਿੰਦੇ ਨੇ ਠਾਕੁਰ ਤੁਮ ਸ਼ਰਨਾਈ ਆਇਆ, ਉਤਰ ਗਇਓ ਮੇਰੇ ਮਨ ਕਾ ਸੰਸਾ। ਸੰਸੇ ਦਾ ਅਰਥ ਹੈ ਸ਼ੱਕ, ਮੇਰੇ ਮਨ ਦਾ ਸ਼ੱਕ ਲੈ ਗਿਆ। ਕਦੋਂ? ਜਦੋਂ ਵੇਖ ਹੀ ਲਿਆ ਸਾਹਮਣੇ ਕਿ ਹੈ। ਜਬ ਤੇ ਦਰਸ਼ਨ ਪਾਇਆ, ਅਨਭਵ ਤੋਂ ਬਿਨਾਂ, ਵੇਖਿਆ ਤੋਂ ਬਿਨਾਂ ਸ਼ੰਕਾ ਨਹੀਂ ਮੁੱਕਣਾ, ਸ਼ੰਕਾ ਕਾਇਮ ਰਹੇਗਾ। ਭਗਤ ਨਾਮਦੇਵ ਜੀ ਕਹਿੰਦੇ ਨੇ, ਮੈਂ ਉਹ ਬੰਦੇ ਵੇਖੇ ਨੇ ਜਿਹੜੇ ਉੱਚੀਆਂ ਬਾਹਾਂ ਕਰਕੇ ਕਹਿੰਦੇ ਸਨ ਰੱਬ ਹੈ ਰੱਬ ਹੈ, ਲੋਕਾਂ ਨੂੰ ਸੁਣਾਉਂਦੇ ਸਨ। ਪਰ ਜੇ ਰੱਬ ਹੈ ਤੇ ਰੱਬ ਬਾਰੇ ਫਿਰ ਗਲਤ ਸ਼ੰਕੇ ਕਿਉਂ ਘੜੇ ਨੇ? ਨਾਲ ਦੇਵਤਿਆਂ ਨੂੰ ਪੂਜਦੇ ਹੋ, ਨਾਲ ਉਹਨਾਂ ਬਾਰੇ ਉਹ ਗਲਤ ਕਹਾਣੀਆਂ ਸੁਣੀਆਂ ਨਹੀਂ ਜਾਂਦੀਆਂ। ਉਹ ਸ਼ਬਦ ਹੈ ਆਜ ਨਾਮੇ ਬੀਠਲ ਦੇਖਿਆ, ਅੱਜ ਦਾ ਅਰਥ ਹੈ ਇਸੇ ਮਨੁੱਖਾ ਜਨਮ ਵਿੱਚ ਅੱਜ ਹੀ ਮੈਂ ਰੱਬ ਵੇਖ ਲਿਆ। ਜੇ ਆਜ ਨਾਮੇ ਬੀਠਲ ਦੇਖਿਆ, ਮੂਰਖ ਕੋ ਸਮਝਾਉ ਰੇ। ਜਿਨ੍ਹਾਂ ਨੇ ਨਹੀਂ ਨਾ ਵੇਖਿਆ ਉਹਨਾਂ ਦੇ ਬਿਆਨ ਪਤਾ ਕੈਸੇ ਨੇ? ਉਹਨਾਂ ਦੇ ਬਿਆਨ ਐਸੇ ਨੇ, ਉਹ ਕਹਿੰਦੇ ਨੇ ਬਕਵਾਦ ਆ, ਇਹ ਸ਼ਬਦ ਵਰਤੇ ਆ ਉਹਨਾਂ ਬਾਣੀ ਚ ਕਿ ਬਕਵਾਦ। ਇਹ ਬਿਆਨ ਉਹ ਕਹਿੰਦੇ ਨੇ ਇੰਜ ਨੇ ਕਿ ਜਿਵੇਂ ਕੋਈ ਆਖੇ ਕਿ ਅੱਜ ਮੈਂ ਮੱਛੀ ਖਜ਼ੂਰ ਤੇ ਚੜੀ ਵੇਖੀ, ਉਹ ਕਹਿੰਦੇ ਨੇ ਕਿਹੜਾ ਕਮਲਾ ਮੰਨੇਗਾ ਵੀ ਖਜ਼ੂਰ ਤੇ ਮੱਛੀਆਂ ਚੜਦੀਆਂ ਨੇ? ਉਹ ਕਹਿੰਦੇ ਨੇ ਖਜ਼ੂਰ ਤੇ ਮੱਛੀ ਚੜ ਰਹੇ ਹੋ, ਤੁਹਾਨੂੰ ਪਤਾ ਕੋਈ ਨਹੀਂ। ਕੋਈ ਬੋਲੇ ਨਿਰਵਾ, ਨਾ ਵੇਖੇ ਹੈ ਨੇੜੇ ਨਾ ਦੂਰ, ਮਨ ਦਾ ਭਰੋਸਾ ਹੈ ਕੋਈ ਨਹੀਂ, ਸ਼ਰਧਾ ਹੈ ਕੋਈ, ਰੱਬ ਜੀ ਨੇੜੇ ਤੋਂ ਨੇੜੇ ਆ, ਬਸ ਦੂਸਰਿਆਂ ਕੋਲੋਂ ਸੁਣ ਲਿਆ ਤੇ ਆਖ ਲਿਆ, ਜਾਂ ਜੀ ਰੱਬ ਬਹੁਤ ਦੂਰ ਹੈ ਉਹ ਵੀ ਸੁਣ ਲਿਆ, ਅਨੁਭਵ ਕੋਈ ਨਹੀਂ। ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਇਹ ਐਸਾ ਬਿਆਨ ਜਲ ਕੀ ਮਛਰੀ ਚੜ੍ਹੇ ਖਜੂਰ, ਕਾਹੇ ਰਿਬਕ ਬਾਦ ਲਾਇਓ, ਜਿਨ ਹਰ ਪਾਇਓ ਤਿਨੇ ਛਪਾਇਓ। ਪੰਡਿਤ ਹੋ ਕੇ ਵੇਦ ਵਿਖਾਣਾ, ਪੰਡਿਤ ਵੇਦਾਂ ਵਿੱਚ ਜਿਸ ਰੱਬ ਦੀ ਗੱਲ ਕਰਦਾ ਉਹ ਕਹਿੰਦੇ ਨੇ ਮੈਂ ਤੇ ਵੇਖ ਲਿਆ। ਮੂਰਖ ਨਾਮ ਦਿਓ, ਮੈਨੂੰ ਕਹਿੰਦੇ ਹੋ ਮੂਰਖ ਸ਼ੂਦਰ, ਮੈਂ ਵੇਖ ਲਿਆ, ਤੁਸੀਂ ਗੱਲਾਂ ਕਰਦੇ ਹੋ। ਔਰ ਸੱਚ ਇਹ ਹੈ ਕਿ ਜਿਹੜੇ ਗੱਲਾਂ ਕਰਨ ਵਾਲੇ ਨੇ ਨਾ, ਉਹਨਾਂ ਦੇ ਪੱਲੇ ਗੱਲਾਂ ਹੀ ਨਾ, ਤੇ ਆਖਰ ਉਹਨਾਂ ਬੰਦਿਆਂ ਦਾ ਪਾਜ ਉਗੜ ਜਾਂਦਾ। ਸੰਤੋਖ ਨਹੀਂ ਸੰਤੋਖ ਦੀਆਂ ਗੱਲਾਂ ਨੇ, ਪ੍ਰੇਮ ਨਹੀਂ ਪ੍ਰੇਮ ਦੀਆਂ ਗੱਲਾਂ ਨੇ, ਬ੍ਰਹਮ ਗਿਆਨ ਨਹੀਂ ਬ੍ਰਹਮ ਗਿਆਨ ਦੀਆਂ ਗੱਲਾਂ ਨੇ, ਰੱਬ ਨਹੀਂ ਰੱਬ ਦੀਆਂ ਗੱਲਾਂ ਨੇ। ਖਿਮਾ ਕਰਨਾ, ਅਨਭਵੇ ਪੁਰਸ਼ ਤੇ ਕੋਈ ਕਰੋੜਾਂ ਚ ਇੱਕ ਹੁੰਦਾ, ਬਾਕੀ ਗੱਲਾਂ ਹੀ ਗੱਲਾਂ ਨੇ। ਕੋਟਨ ਮੈਂ ਨਾਨਕ ਕੋ, ਸਾਹਿਬ ਕਹਿੰਦੇ ਨੇ ਕੋਈ ਹੈ ਕਰੋੜਾਂ ਚ ਇੱਕ। ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੇਤ, ਜਿਸ ਦੇ ਚਿੱਤ ਵਿੱਚ ਰੱਬ ਹੋਵੇ, ਜਿਸ ਦਾ ਅਨੁਭਵ ਹੋ ਗਿਆ ਹੋਵੇ। ਅਨਭਵੀ ਬੰਦੇ ਦੀ ਸ਼ਰਧਾ ਹੈ, ਉਸਨੇ ਕੁਛ ਵੇਖਿਆ, ਸੌ ਦਲੀਲਾਂ ਦਿਓ ਉਹਨੂੰ ਤੋੜ ਨਹੀਂ ਸਕਦੇ। ਬੰਗਾਲ 'ਚ ਘਟਨਾ ਘਟੀ ਸੀ, ਸਾਧੂ ਅਨਭਵੀ ਤੇ ਤਰਕਸ਼ੀਲ ਆਇਆ ਕੋਲ, ਸਾਰੀ ਰਾਤ ਦਲੀਲਾਂ ਦਿੰਦਾ ਰਿਹਾ, ਰੱਬ ਨਹੀਂ ਰੱਬ ਨਹੀਂ ਰੱਬ ਨਹੀਂ, ਹੈ ਹੀ ਨਹੀਂ, ਸੁਣਦਾ ਰਿਹਾ ਤੇ ਕਦੀ ਕਦੀ ਹੱਸਣ ਲੱਗ ਪਵੇ, ਖੁਸ਼ ਹੋ ਜਾਏ, ਕਦੀ ਰੋਣ ਲੱਗ ਪਵੇ, ਕਦੀ ਉਹਦੇ ਪੈਰ ਚੁੰਮ ਲਵੇ। ਉਹਨੇ ਸੋਚਿਆ, ਬੜਾ ਪ੍ਰਭਾਵਿਤ ਹੋ ਗਿਆ, ਮੰਨ ਗਿਆ ਕਿ ਰੱਬ ਕੋਈ ਨਹੀਂ। ਕਹਿਣ ਲੱਗਾ ਮੰਨ ਗਿਆ ਰੱਬ ਨਹੀਂ, ਕਹਿਣ ਲੱਗਾ ਨਹੀਂ, ਕੋਈ ਸ਼ੰਕਾ ਹੀ ਨਹੀਂ ਰਹਿ ਗਿਆ, ਰੱਬ ਬਿਨਾਂ ਹੋਰ ਹੈ ਹੀ ਕੁਛ ਨਹੀਂ। ਕਹਿਣ ਲੱਗਾ ਭਲੇ ਲੋਕਾਂ, ਮੈਂ ਸਾਰੀ ਰਾਤ ਕੀ ਕਰਦਾ ਰਿਹਾ, ਮੈਂ ਸਮਝਾਉਂਦਾ ਰਿਹਾ ਰੱਬ, ਤੇ ਫਿਰ ਕਿਉਂ ਇਹ ਉੱਠ ਕੇ ਤੂੰ ਪੈਰ ਵੀ ਚੁੰਮਦਾ ਸਾਂ, ਵਾਹ ਵਾਹ ਕਰਦਾ ਸਾਂ? ਕਹਿੰਦਾ ਮੈਂ ਵਾਹ ਵਾਹ ਕਰਦਾ ਸਾਂ ਭਈ ਵਾਹ ਮਾਲਕਾ, ਤੂੰ ਧੰਨ ਹੈ, ਐਸਾ ਦਿਮਾਗ ਦੇ ਦੇਣਾ, ਇਹ ਤੇਰਾ ਬਣਾਇਆ, ਤੇਰੇ ਬਾਰੇ ਹੀ ਸਿੱਧ ਕਰਦਾ ਕਿ ਤੂੰ ਹੈ ਹੀ ਨਹੀਂ, ਇਹ ਤੇਰਾ ਦਿੱਤਾ ਦਿਮਾਗ ਹੈ, ਇਹ ਤੇਰੀ ਦਿੱਤੀ ਹੋਈ ਸੋਝੀ ਹੈ, ਤੇਰੀ ਦਾਤ ਪਾ ਕੇ ਹੀ ਬੰਦਾ ਤੈਨੂੰ ਭੁੱਲ ਜਾਂਦਾ, ਸ਼ੰਕਾ ਹੀ ਕੋਈ ਨਹੀਂ ਰਹਿ ਗਿਆ। ਸਤਿਗੁਰੂ ਕਹਿੰਦੇ ਨੇ ਹੁਣ ਪੰਚਾਂ ਕੋਲ ਜਾਵਾਂ ਤੇ ਪੰਚ ਕੀ ਕਰਨਗੇ? ਇੱਥੇ ਇੱਕ ਸਾਖੀ ਬੜੀ ਕਾਰਗਰ ਹੋਵੇਗੀ, ਮੈਂ ਆਪ ਨੂੰ ਸੁਣਾ ਦਿਆਂ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਗਵਾਲੀਅਰ ਦੇ ਕਿਲੇ ਵਿੱਚੋਂ ਜਦੋਂ ਬਾਹਰ ਆਏ, 52 ਕੈਦੀ ਰਾਜੇ ਰਿਹਾ ਕਰਵਾਏ, ਆਗਰੇ ਆਏ ਔਰ ਕੈਂਪ ਨੇੜੇ ਨੇੜੇ ਸਨ, ਬਾਦਸ਼ਾਹ ਜਹਾਂਗੀਰ ਵੀ ਤੇ ਗੁਰੂ ਹਰਗੋਬਿੰਦ ਸਾਹਿਬ, ਇੱਥੇ ਇੱਕ ਗਰੀਬ ਘਾਈ ਗੁਰੂ ਦੀ ਮਹਿਮਾ ਸੁਣੀ ਸੀ, ਗੁਰੂ ਅਰਜਨ ਦੇਵ ਦੇ ਦੀਦਾਰ ਵੀ ਕੀਤੇ ਸਨ, ਪਰ ਗੁਰੂ ਹਰਗੋਬਿੰਦ ਸਾਹਿਬ ਦੇ ਅਜੇ ਨਹੀਂ। ਉਸ ਗਰੀਬ ਨੇ ਕੀ ਕੀਤਾ, ਕਹਿਣ ਲੱਗਾ ਅੱਜ ਘਾਹ ਵੇਚਦੇ ਨੇ, ਵੇਚ ਕੇ ਪੈਸੇ ਕਮਾਉਂਦਾ ਸੀ ਰੋਟੀ ਖਾ, ਅੱਜ ਨਹੀਂ ਵੇਚਦੇ, ਇਹ ਘਾਹ ਗੁਰੂ ਸਾਹਿਬ ਦਾ ਘੋੜਾ ਖਾਏਗਾ, ਅੱਜ ਲੈ ਜਾਣਾ। ਕਰੋੜਾਂ ਕੋਲ ਹੋਣ, ਸੈਂਕੜੇ ਭੇਟ ਕਰਦੇ ਨੇ, ਕੋਈ ਮੁਸ਼ਕਲ ਨਹੀਂ, ਪਰ ਹੋਵੇ ਘਾਹ ਦੀ ਪੰਡ ਜੀ ਦੇ ਕੋਲ ਕੇ, ਜਿਸ ਨਾਲ ਰੋਟੀ ਰੋਟੀ ਭਾਵੇਂ ਨਾ ਖਾਵਾਂ, ਮੈਂ ਨਾ ਖਾਵਾਂ, ਗੁਰੂ ਕਾ ਘੋੜਾ ਖਾਏਗਾ। ਔਰ ਇੱਕ ਟਕਾ ਬਚਿਆ ਸੀ ਕੋਲ, ਕਹਿਣ ਲੱਗਾ ਭੇਟਾ ਰੱਖਾਂਗਾ। ਔਰ ਜਾ ਪਹੁੰਚਿਆ ਜਹਾਂਗੀਰ ਦੇ ਕੈਂਪ ਵਿੱਚ, ਪੁੱਛਦਾ ਗਿਆ ਸੱਚੇ ਪਾਤਸ਼ਾਹ, ਦਰਬਾਨ ਕਹਿਣ ਲੱਗਾ ਚੱਲ ਆ ਜਾ, ਡੰਡਾਉਤ ਕੀਤੇ, ਘਾਹ ਰੱਖਿਆ। ਤੇ ਜਹਾਂਗੀਰ ਪੁੱਛਦਾ ਬਜ਼ੁਰਗਾ ਕੀ ਚਾਹੀਦਾ ਬੋਲ, ਕਹਿਣ ਲੱਗਾ ਜੀ ਰੱਬ ਮਿਲਾ ਦਿਓ। ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਫਿਰ ਰੱਬ ਮਿਲਾ ਦਿਓ, ਮੁਕਤ ਕਰ ਦਿਓ। ਕਹਿਣ ਲੱਗਾ ਬਾਬਾ ਰੱਬ ਵਾਲੇ ਉਹ ਦੂਸਰੇ ਪਾਸੇ ਨੇ, ਮੈਂ ਤੇ ਦੁਨੀਆਂ ਦਾ ਬਾਦਸ਼ਾਹ, ਕੋਈ ਦੁਨੀਆਂ ਦੀ ਚੀਜ਼ ਮੰਗ, ਕੰਨਾਂ ਨੂੰ ਹੱਥ ਲਾਉਂਦਾ, ਇਹ ਪਾਤਸ਼ਾਹ ਗਲਤੀ ਹੋ ਗਈ, ਆਪਣਾ ਘਾਹ ਵੀ ਚੁੱਕਿਆ ਤੇ ਟਕਾ ਵੀ ਚੁੱਕਿਆ ਵਾਪਸ। ਜਹਾਂਗੀਰ ਕਹਿਣ ਲੱਗਾ ਬਾਬਾ ਤੈਨੂੰ ਪਤਾ ਨਹੀਂ ਰਾਜਿਆਂ ਦੀ ਮਰਿਆਦਾ ਦਾ, ਬਾਦਸ਼ਾਹਾਂ ਦੇ ਅੱਗੇ ਨਜ਼ਰਾਨਾ ਰੱਖੇ ਉਂਝ ਨਹੀਂ ਚਾਹੀਦਾ, ਨਜ਼ਰਾਨਾ ਚਾਹੀਦਾ ਲੇਕਿਨ ਰੱਖ ਕੇ ਚੁੱਕੀਦਾ ਨਹੀਂ। ਕਹਿਣ ਲੱਗਾ ਤੂੰ ਮੁਰਾਦ ਦੇ ਦੇ ਤੇ ਨਿਆਜ਼ ਲੈ ਲੈ, ਜੇ ਮੇਰੀ ਮੁਰਾਦ ਨਹੀਂ ਪੂਰੀ ਕਰਦਾ ਤੇ ਨਿਆਜ਼ ਦਾ ਹੱਕਦਾਰ ਨਹੀਂ, ਕਿਉਂਕਿ ਮੈਂ ਤੇਰੇ ਲਈ ਭੇਟਾ ਲੈ ਕੇ ਨਹੀਂ ਆਇਆ, ਮੈਂ ਲੈ ਕੇ ਆਇਆ ਗੁਰੂ ਵਾਸਤੇ, ਇੱਕ ਆਏ ਗੁਰੂ ਕੇ ਘੋੜੇ ਵਾਸਤੇ, ਇਹ ਟਕਾ ਸਤਿਗੁਰੂ ਵਾਸਤੇ ਭੇਟਾ। ਕਿੰਨੀ ਜ਼ਰੂਰਤ ਦਲੇਰੀ ਹੈ ਰੱਬ ਦੇ ਪਿਆਰਿਆਂ ਚ, ਨਿਰਭਉ ਨੇ, ਟਕਾ ਵੀ ਚੁੱਕਿਆ, ਘਾਹ ਵੀ ਚੁੱਕਿਆ ਤੇ ਅੱਗੋਂ ਜਾਣੀ ਜਾਣ ਪਾਤਸ਼ਾਹ। ਪਤਤ ਪਾਵਣ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਪੰਨੇ ਕਾਲੇ। ਕਹਿਣ ਲੱਗੇ ਤੂੰ ਘਾਹ ਦੀ ਤਿੜ ਤਿੜ ਖੋਦਦਾ ਸਾਂ, ਮੈਨੂੰ ਉਦੋਂ ਦਾ ਯਾਦ ਹੈ, ਆ ਪਿਆਰਿਆ ਗੱਲ ਨਾ ਲਾਇਆ। ਕਹਿਣ ਲੱਗੇ ਜੀਵਨ ਮੁਕਤ, ਪ੍ਰਮਾਤਮਾ ਦੀ ਗੋਦ ਤੈਨੂੰ ਮਿਲੇਗੀ, ਪ੍ਰਮਾਤਮਾ ਨਾਮ ਦਾਨ ਬਖਸ਼ੇ। ਸਿਰ ਤੇ ਹੱਥ ਰੱਖਿਆ, ਹੁਣ ਝਗੜਾ ਹੈ ਜੇ ਬਾਹਰ ਦਾ ਤੇ ਬਾਹਰ ਬਾਦਸ਼ਾਹ ਨਵੇੜ ਦੇਵੇ, ਇਹ ਤੇ ਝਗੜਾ ਮਨ ਦਾ, ਸ਼ੰਕੇ ਸਾਰੇ ਮੁੱਕ ਗਏ। ਸ਼ੰਕਾ ਕੌਣ ਮੁਕਾਏਗਾ? ਗੁਰੂ ਸ਼ੰਕਾ ਮੁਕਾਏਗਾ, ਪ੍ਰਮਾਤਮਾ। ਇੱਥੇ ਇੱਕ ਬੇਨਤੀ ਹੋਰ ਕਰਾਂ, ਜਿਸ ਦਿਨ ਸ਼ੰਕਾ ਮੁੱਕ ਗਿਆ ਨਾ, ਉਸ ਦਿਨ ਤੁਹਾਡੇ ਅੰਦਰੋਂ ਬੋਲੇਗਾ ਕਿ ਮੈਂ ਹਾਂ। ਮੈਨੂੰ ਭਾਈ ਨੰਦ ਲਾਲ ਦਾ ਇੱਕ ਬਚਨ ਯਾਦ ਆਇਆ, ਉਹਨਾਂ ਨੇ ਇੱਕ ਵਾਰਤਾ ਅਤੀਤ ਵਿੱਚ ਘਟੀ ਲਿਖੀ ਹੈ, ਬਗਦਾਦ ਚ ਹੋਈ ਸੀ ਉਹ, ਕਿ ਜੁਨੇਦ ਫਕੀਰ ਬਹੁਤ ਵੱਡਾ ਦਰਵੇਸ਼ ਹੋਇਆ ਤੇ ਇਹਦੇ ਅਨੇਕਾਂ ਸ਼ੇਸ਼ਨ, ਇੱਕ ਸੀ ਮਨਸੂਰ ਹਿਲਾਸ, ਮਨਸੂਰ ਦੇ ਹੱਥ ਕੱਟ ਦਿੱਤੇ, ਉਹਨੂੰ ਸੂਲੀ ਚਾੜ ਦਿੱਤਾ ਸੀ। ਇਹ ਕਹਿੰਦਾ ਸੀ ਅਨਲ ਹੱਕ ਅਨਲ ਹੱਕ ਅਨਲ ਹੱਕ, ਉੱਚੀ ਉੱਚੀ, ਭਾਈ ਮੈਂ ਰੱਬ ਹਾਂ, ਮੈਂ ਰੱਬ ਹਾਂ, ਮੈਂ ਰੱਬ ਹਾਂ। ਭਾਈ ਸਾਹਿਬ ਜੀ ਲਿਖਦੇ ਨੇ, ਭਾਈ ਨੰਦ ਲਾਲ ਜੀ, ਅਨਲ ਹੱਕ ਲਵੇ ਮਨਸੂਰ ਹਮ ਚ ਸ਼ੀਸ਼ਾ ਕੁਲ ਖੁਲ ਕਰਦ, ਕਿ ਆਰਦ ਤਾਬਈ ਸਾਬਾ ਕੁਜਾ ਜਾਮੇ ਦਿਮਾਗ ਈ ਜਾਂ। ਉਹ ਕਹਿੰਦੇ ਨੇ ਉਹ ਜਾਣ ਕੇ ਨਹੀਂ ਸੀ ਕਰਦਾ, ਉਹ ਹੰਕਾਰ ਦੀ ਗੱਲ ਨਹੀਂ, ਉਹਦੇ ਅੰਦਰੋਂ ਰੱਬ ਬੋਲਦਾ ਸੀ ਕਿ ਮੈਂ ਹਾਂ, ਮੈਂ ਹਾਂ, ਮੈਂ ਹਾਂ। ਕਹਿੰਦੇ ਨੇ ਪਰ ਇਹ ਨਾਮ ਦਾ ਨਸ਼ਾ ਸ਼ਰਈ ਬੰਦਿਆਂ ਨੂੰ ਕੀ ਪਤਾ, ਕਿ ਆਰਦ ਤਾਬਈ ਸਾਹਿਬਾ, ਸਾਹਿਬਾ ਕਹਿੰਦੇ ਨੇ ਸ਼ਰਾਬ ਨੂੰ, ਕਿ ਆਰਦ ਤਾਬਈ ਸਾਹਿਬਾ ਕੁਜਾ ਜਾਮੇ ਦਿਮਾਗ ਈ ਜਾਂ, ਨਹੀਂ ਸਮਝ ਸਕੇ, ਉਹਨੂੰ ਸੂਲੀ ਚਾੜ ਦਿੱਤਾ। ਮੁਰਸ਼ਦ ਨੇ ਰੋਕਿਆ ਸੀ, ਗਾਹਕ ਕੋਈ ਨਹੀਂ, ਗੰਢ ਨਾ ਖੋਲ, ਨਹੀਂ ਗਾਹਕ ਨਹੀਂ ਪਾਰਖੂ, ਨਹੀਂ ਪਟਨ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ, ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ, ਨਹੀਂ ਪਟਨ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ, ਕਿਉਂ ਗੰਢ ਖੋਲਨੇ ਮਾਰਿਆ ਜਾਏਗਾ। ਕਹਿਣ ਲੱਗਾ ਨਹੀਂ ਖੋਲਦਾ, ਵਾਅਦਾ ਕਰਦਾ ਸੀ ਲੇਕਿਨ ਫਿਰ ਸ਼ੁਰੂ ਹੋ ਜਾਂਦਾ ਸੀ। ਮੈਂ ਬੇਨਤੀ ਕਰਾਂ, ਜਿਸ ਦਿਨ ਸ਼ੰਕੇ ਮੁੱਕ ਜਾਂਦੇ ਨੇ ਨਾ, ਉਹ ਆਵਾਜ਼ ਅੰਦਰੋਂ ਨਿਕਲਦੀ ਹੈ, ਉਸ ਦੇ ਮੂੰਹ ਆਖਿਆ ਵਾਹਿਗੁਰੂ ਹੋਵੇਗੀ, ਗੱਲ ਹੀ ਹੋਰ ਹੋਵੇਗੀ। ਉਹ ਆਖੇਗਾ ਵਾਹਿਗੁਰੂ ਤੇ ਰੁੱਖਾਂ ਦੇ ਪੱਤੇ ਵੀ ਆਖਣਗੇ ਵਾਹਿਗੁਰੂ। ਉਸ ਦੇ ਨਾਲ ਸਾਰੀ ਕਾਇਨਾਤ ਜੁੜੀ ਹੁੰਦੀ ਹੈ, ਕਿਸੇ ਕੇ ਇੱਕ ਅੰਸੂ ਪਰ ਹਜ਼ਾਰੋਂ ਦਿਲ ਤੜਪਤੇ ਹੈ, किसी का उम्र भर रोना यूं ही बेकार जाता है। उदे नाल ते दिल तड़कदे ने। भाई साहब ने यह गल कही है जिन्हां दे अंदरों वाहिगुरु बोलदा, कहिंदे ने नूर दर हर चश्म गुरु गोबिंद सिंह, रूह दर हर जिसम गुरु गोबिंद सिंह। हुण ते मैं जिस नेत्र नूं वेखना जिहड़े सिख नूं गुरु गोबिंद सिंह बैठे ने, जिहड़े शरीर नूं वेखना रूह गुरु गोबिंद सिंह साहब दी। रब जिन्हां दे अंदरों बोलदा उत्थे संसा नहीं रहिंदा। ते हुण पंच मुका देणगे, राजे मुका देणगे, उमराम मुका देणगे, नहीं ये झगड़ा बाहर दा नहीं। जन नानक सतगुर मेला आपे हर आपे झगड़ चुका होवे। आओ सरवण करो मिल के इन्हां पंचां ने चौधरियां ने ये मेरा संसा नहीं मुकाया, ये मुका नहीं सके क्योंकि इन्हां दे वस दी गल ही नहीं सी। इन्हां नूं की पता कि ये झगड़ा केड़ा, ये झगड़ा मन दा है। हां जी
सिख दारू दह पति आया।
हुण गल अगे शब्द आ गए सकदार उमराव, इसलिए पहला भी जिहड़ा पंच शब्द है इहदा अर्थ ढुकवां इहो ही है। चौधरी मुखे बंदे, सिकदार सरदार वड्डे वड्डे, उन्हां कोलों भी मन नूं तसल्ली नहीं होई।
उमराव हो आगे चेरा,
उमराव हुंदे ने अमीर। अमीर किसी वेले बादशाह नूं कहा जांदा सी, अज भी कहा जांदा। इन्हां अगे झगड़ा पाया। हाँ।
मिल राजन राम नबेरा।
हाँ, पर झगड़ा ते राजे ने ही नबेड़ना, पर दुनियावी राजे ने नहीं। राजा राम, राम नाल शब्द जोड़े है कि रमिया होया परमात्मा सारिया दा मालिक, सच्ची अदालत, सच्चा दरबार। जिसले कहा वड्डा तेरा दरबार, सच्चा तुद तख्त, सिर शाह पातशाह नेचल चौर छत, उस नूं मिले। बस मिलन दी देर सी, मिलना किवें है सिमरन करके, याद करके। याद विच जुड़ गए, उस नाल मेल होया, उन्हें झगड़ा नबेड़ दिता। उस दी कृपा नाल सारे झगड़े मेरे मुक गए।
अब ढूंढन कतहु न जाई।
झगड़ा ये सी कि जो मैं लभना चाहना मिलदा नहीं सी, शंका से कि नहीं लभना छड़े है ही नहीं। पर हुण कहंदे ने मैं जो चाहुंदा सां हुण ढूंढन वास्ते बाहर नहीं जांदा। किथे है बाहर ढूंढन ते शूट परे, गुरु घर ही माहे दिखाया था। गुरु ने कहा अंदर बाहर नहीं, सब किश घर में बाहर ना ही, बाहर टोला सो परम पुला ही। गुरप्रसादी जिन यंत्र पाया सो अंतर बाहर सुहेला जियो। अंदर बाहर सौखा हो जाएगा पर लभना अंदरों ही। अब ढूंढन कथों ना जाई, हुणे मन ढूंढन वास्ते बाहर नहीं जांदा।
गोबिंद पेटे गुर गोसाई।
गोबिंद सारी सृष्टि दे दिलां दी जानन वाला, गोसाई दा अर्थ हुंदा मालक। उस नाल पेट हो गई, ओ मैनू मिल पिया है।
रहाओ।
हां जी, ये शब्द दा तत सार सी, ये असल विश्राम सी।
आया प्रभ दरबारा।
मैं प्रभु दे दरबार विच आ गए। सगल द्वार को छोड़ के गए हो तुहारो द्वार। बड़े पटके हैं, कई जन्म पे कीट पतंगा, कई जन्म गज मीन कुरंगा, कई जन्म पंखी सर्प होयो, कई जन्म हैवर वृक्ष जोयो। इन्ने पटके के काम क्रोध बैर, बैर विरोध काम क्रोध मोह, झूठ विकार महालोभ त्रो, इहो जुगत बहाने कई जन्म। नानक राख ले हो अपन कर कर्म, लभदिया लभदिया किथे आ गए दरबार केड़ा जिते बैठे हो। कहंदे ने कबू साध संगत हो पावा, उस स्थान ते बहुर ना। बाकी थामां तो मन उचाट हुंदा सी, नहीं सी लगदा, इत्थे लग गया असल टिकाणा। टिकया जांदा टिकाणा आ जाए, और मन दा टिकाणा है ही साध संगत, जिथे रब वसदा। ਕਿਹਾ ਇੱਥੇ ਪਹੁੰਚ ਗਿਆ ਕਬਹੂ ਸਾਧ ਸੰਗਤ ਇਹ ਭਾਵਾ, ਫਿਰ ਇੱਥੋਂ ਜਾਂਦਾ ਨਹੀਂ, ਸਰੀਰ ਚਲਾ ਜਾਏ ਸੁਰਤ ਇੱਥੇ ਹੀ। ਸਿੱਖ ਉਹ ਹੈ ਜਿਸ ਦੀ ਸੁਰਤ ਸਾਧ ਸੰਗਤ ਵਿੱਚ ਆ, ਸੁੱਤਾ ਵੀ ਹੈ ਤੇ ਧਰਮਸਾਲ ਕੀ ਸੁਰਤ ਕਰਨ ਦਾ, ਸਵੇਰੇ ਉੱਠ ਕੇ ਗੁਰਦੁਆਰੇ ਜਾਣਾ। ਇੱਕ ਬਚਨ ਜ਼ਰੂਰ ਕਹਿ ਦਿਆਂ, ਮੁਬਾਰਕ ਹੈ ਪ੍ਰਚਾਰ ਲਈ ਮੀਡੀਆ ਵਰਤੀਏ, ਜਿੰਨਾ ਵਰਤੀਏ ਵਰਤੀਏ, ਪਰ ਇਹ ਨਾ ਭੁੱਲ ਜਾਣਾ ਕਿ ਟੀਵੀ ਚੋਂ ਗੁਰਦੁਆਰਾ ਵੇਖਣੇ ਤੇ ਹੁਣ ਗੁਰਦੁਆਰਾ ਭੁੱਲ ਹੀ ਜਾਈਏ, ਜਾਣਾ ਹੀ ਨਹੀਂ, ਬਸ ਸਰ ਗਿਆ ਇਹਨੇ ਨਾਲ ਹੀ। ਔਰ ਐਸਾ ਹੋ ਰਿਹਾ, ਇਹ ਟੀਵੀ ਤੇ ਕੀਰਤਨ ਸੁਣ ਲਿਆ, ਟੀਵੀ ਤੇ ਕਥਾ ਸੁਣ ਲਈ, ਤੇ ਗੁਰਦੁਆਰਿਆਂ ਦਾ ਹਾਲ ਕੀ ਹੋਏਗਾ? ਭਲੀ ਭਾਤ ਸਮਝਦੇ ਹੋ? ਨਹੀਂ, ਧਰਮਸਾਲ ਦੀ ਸੁਰਤ ਕਰਨ ਤਾਂ ਇਹ ਗੱਲ ਕਦੀ ਨਹੀਂ ਭੁੱਲਣੀ। ਗੁਰਦੁਆਰੇ ਜਾਇਆ ਬਿਨਾਂ ਹਾਜ਼ਰੀ ਟੀਵੀ ਤੇ ਨਹੀਂ ਜੇ ਲੱਗਣੀ, ਭਾਵੇਂ ਕੁਝ ਵੀ ਵੇਖੋ, ਵੇਖੋ ਜਮ ਜਮ ਵੇਖੋ, ਦੀਦਾਰ ਗੁਰਧਾਮਾਂ ਦੇ ਕਰੋ, ਪਰ ਜਿਹੜਾ ਵੀ ਨੇੜੇ ਗੁਰਦੁਆਰਾ ਹੈ ਦੀਦਾਰ ਕਰਨ ਵਾਸਤੇ ਜ਼ਰੂਰ ਜਾਓ। ਧਰਮਸਾਲ ਦੀ ਸੁਰਤ ਕਰਨ ਦਾ ਹਾਜ਼ਰਾ ਹਜ਼ੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਦਿਹਾੜੀ 'ਚ ਇੱਕ ਵਾਰੀ ਵੀ ਸਿੱਖ ਨਾ ਕਰੇ, ਫਿਰ ਤਾਂ ਦੂਰ ਹੋ ਜਾਏਗਾ। ਸੁਰਤ ਜਿਹੜੀ ਹੈ ਉਹ ਸੰਗਤ ਵਿੱਚ ਛੱਡ ਦਿੰਦਾ, ਸੰਗਤ ਨਾਲ ਉਸਦਾ ਰਿਸ਼ਤਾ ਜੁੜਿਆ ਰਹਿੰਦਾ, ਸੰਗਤ ਤੋਂ ਬਿਨਾਂ ਉਹ ਬਚਦਾ ਨਹੀਂ, ਸੰਗਤ ਹੀ ਉਹਦੀ ਜਿੰਦ ਜਾਨ। ਸੰਤ ਤੁਜੀ ਤਨ ਸੰਗਤ ਪ੍ਰਾਨ, ਸੰਗਤ ਤੇ ਰੱਬ ਨੇ ਕਿਹਾ ਮੇਰੇ ਪ੍ਰਾਨ ਨੇ। ਇੱਥੇ ਕਿਹਾ ਅਸਲ ਟਿਕਾਣਾ ਜਿਹੜਾ ਸੀ ਮੈਨੂੰ ਲੱਭ ਗਿਆ, ਮੈਂ ਦਰਬਾਰ 'ਚ ਆ ਗਿਆ, ਉਸੇ ਅਸਥਾਨ ਤੇ ਬਹੁਨ ਆਵੈ ਅੰਤਰ ਹੋਏ ਗਿਆਨ ਪ੍ਰਕਾਸ਼, ਉਸੇ ਅਸਥਾਨ ਕਾ ਨਹੀਂ ਵਿਨਾਸ਼, ਮਨ ਤਨ ਨਾਮ ਰਤੇ ਇੱਕ ਰੰਗ, ਸਦਾ ਬਸੈ ਪਾਰ ਪੰਮ ਕੈ ਸੰਗ। ਉਹ ਰੱਬ 'ਚ ਭੇਦ ਇੰਜ ਹੁੰਦਾ, ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ, ਆਇਆ ਪ੍ਰਭ ਦਰਬਾਰਾ।
ਸਗਲੀ ਮਿੱਟੀ ਪੁਕਾਰਾ,
ਦਰਬਾਰ ਚ ਆ ਕੇ ਤੇ ਲੋਕੀ ਪੁਕਾਰ ਕਰਦੇ ਨੇ, ਪਰ ਇਹ ਦਰਬਾਰ ਇੱਥੇ ਆ ਗਿਆ ਤੇ ਕਹਿੰਦੇ ਨੇ ਪੁਕਾਰਾਂ ਮੁੱਕ ਗਈਆਂ। ਉਹਨਾਂ ਨੇ ਕਿਹਾ ਸਭ ਕੁਛ ਮਿਲ ਜਾਏਗਾ, ਹੁਣ ਕੋਈ ਫਰਿਆਦ ਨਾ ਰਹਿ ਗਈ, ਕੋਈ ਪੁਕਾਰ। ਅਸਲ ਚ ਪੁਕਾਰ ਫਰਿਆਦ ਤਾਂ ਹੁੰਦੀ ਹੈ ਦੁੱਖ ਹੋਵੇ, ਤੇ ਦੁੱਖ ਹੀ ਮੁੱਕ ਗਏ ਤੇ ਪੁਕਾਰ ਕਾਹਦੀ, ਦੁੱਖ ਹੀ ਨਹੀਂ ਰਹਿ ਗਿਆ ਫਰਿਆਦ ਕਾਹਦੀ। ਉਹਦੇ ਦਰਸ਼ਨ ਕਰਦਿਆਂ ਹੀ ਦੁੱਖ ਮੁੱਕ ਜਾਂਦੇ। ਦਰਸ਼ਨ ਦੇਖਤ ਦੁੱਖ ਨਸੇ, ਦੁੱਖ ਨਸ ਜਾਂਦੇ। ਕਬੂ ਹੋਣਾ ਹੋਵੋ ਦ੍ਰਿਸ਼ਟ ਅਗੋਚਰ, ਜੀ ਕੈ ਸੰਗ ਬਸੈ, ਉਸਦੇ ਦੀਦਾਰ ਕੀਤੇ ਤੇ ਦੁੱਖ ਚਲੇ ਗਏ, ਹੁਣ ਪੁਕਾਰ ਕਰਨ ਦੀ ਲੋੜ ਨਾ ਰਹਿ ਗਈ।
ਲਬਦ ਆਪਣੀ ਪਾਈ,
ਲਬਦ ਲਾਹੇਵੰਦ ਉਹ ਵਸਤੂ ਜਿਹਨੂੰ ਲੱਭਦਾ ਫਿਰਦਾ ਸਾਂ ਤੇ ਲੱਭਦੀ ਨਹੀਂ ਸੀ, ਉਹ ਮੈਂ ਪ੍ਰਾਪਤ ਕਰ ਲਈ, ਉਹ ਹੈ ਨਾਮ ਦੀ ਦਾਤ। ਬਾਹਰੋਂ ਕਿੱਥੋਂ? ਇਹਨਾਂ ਪੰਚਾਂ ਸਰਪੰਚਾਂ ਕੋਲੋਂ ਮਿਲ ਜਾਂਦੀ, ਬਾਦਸ਼ਾਹਾਂ ਕੋਲੋਂ ਮਿਲ ਜਾਂਦੀ, ਉਮਰਾਵਾਂ ਕੋਲੋਂ ਨਹੀਂ, ਇਹਨਾਂ ਕੋਲ ਤੇ ਹੈ ਹੀ ਨਹੀਂ। ਇਹ ਜਿੱਥੋਂ ਮਿਲਣੀ ਸੀ ਗੁਰੂ ਕੋਲੋਂ ਮਿਲੀ, ਪਰਮਾਤਮਾ ਦਾ ਰੂਪ ਗੁਰੂ। ਹੁਣ ਫਿਰ ਮਨ ਕਿੱਥੇ ਆਵੇ, ਕਿੱਥੇ ਜਾਏ, ਕਿਉਂ ਭਟਕੇ, ਕਿਉਂ ਆਵੇ? ਉੱਥੇ ਜਾਣ ਦੀ ਲੋੜ ਹੀ ਨਾ ਰਹਿ ਗਈ, ਜੋ ਚਾਹੀਦਾ ਸੀ ਉਹ ਪ੍ਰਾਪਤ ਹੋ ਗਿਆ।
ਤਾਂ ਕਤ ਆਵੇ ਕਤ ਜਾਏ,
ਕਾਹਦੇ ਵਾਸਤੇ ਆਏ, ਕਾਹਦੇ ਵਾਸਤੇ ਜਾਏ? ਇੱਕ ਟਿਕਾਓ ਮਿਲ ਗਿਆ, ਟਿਕਾਣਾ ਮਿਲ ਗਿਆ, ਵਿਸ਼ਰਾਮ ਮਿਲ ਗਿਆ।
ਤਹਿ ਸਾਚ ਨਿਆਏ ਨਵੇਰਾ,
ਉਹਨਾਂ ਨੇ ਸੱਚਾ ਨਿਆਂ ਕਰ ਦਿੱਤਾ, ਸੱਚਾ ਨਵੇੜਾ ਕਰ ਦਿੱਤਾ।
ਉਹਾ ਸਾਮ ਠਾਕੁਰ ਸਾਮ ਚੇਰਾ,
ਉੱਥੇ ਨੌਕਰ ਤੇ ਮਾਲਕ ਬਰਾਬਰ ਨੇ। ਇਹ ਗੱਲ ਬੜੀ ਸਮਝਣ ਵਾਲੀ ਹੈ, ਨੌਕਰ ਤੇ ਮਾਲਕ ਸਾਡੀ ਨਜ਼ਰ ਵਿੱਚ ਬਰਾਬਰ ਨਹੀਂ। ਨੌਕਰ ਵਿਚਾਰਾ ਤਨਖਾਹ ਲੈਂਦਾ ਤੇ ਮਹੀਨੇ ਦਾ ਗੁਜ਼ਾਰਾ ਕਰਦਾ, ਤੇ ਮਾਲਕ ਕੋਲ ਧਨ, ਮਾਲਕ ਵੱਡਾ ਤੇ ਨੌਕਰ ਛੋਟਾ, ਪਰ ਉੱਥੇ ਬਰਾਬਰ ਕਿਉਂ ਹੋਗਾ? ਉਹਦਾ ਕਾਰਨ ਹੈ, ਨੌਕਰ ਤੇ ਵਿਚਾਰਾ ਪਹਿਲੇ ਹੀ ਖਾਲੀ, ਧਨ ਹੈ ਕੋਈ ਨਹੀਂ, ਤੇ ਮਾਲਕ ਦੇ ਨਾਲ ਜਾਂਦਾ ਕੋਈ ਨਹੀਂ, ਉਹ ਵੀ ਖਾਲੀ, ਬਰਾਬਰ ਹੋਊਗਾ। ਇਹ ਗਰੀਬੜਾ ਜਿਹਾ ਬੰਦਾ ਸੀ ਤੇ ਕਿਤੇ ਫਲੱਡ ਹੜ ਆ ਗਏ, ਤੇ ਸਾਰੇ ਲੋਕੀ ਵਿਚਾਰੇ ਉੱਥੋਂ ਨਿਕਲਣਾ ਸੀ, ਉਹ ਪੰਡਾਂ ਚੁੱਕੀਆਂ ਸਿਰ ਤੇ, ਕਿਸੇ ਨੇ ਕੁਛ, ਉਹ ਕੰਬਲੀ ਦੀ ਬੁੱਕਲ ਮਾਰ ਕੇ ਬੈਠਾ। ਕਿਸੇ ਪੁੱਛੇ ਆ ਤੂੰ ਕੀ ਕਰ ਰਿਹਾ? ਕਹਿਣ ਲੱਗਾ ਗਰੀਬੀ ਦਾ ਅੱਜ ਹੀ ਆਨੰਦ ਆਇਆ, ਨਾ ਕੋਈ ਚੁੱਕਣ ਵਾਸਤੇ ਆ ਤੇ ਨਾ ਕੋਈ ਛੱਡਣ ਵਾਸਤੇ ਆ। ਆ ਮਰਦੇ ਨੇ ਫਿਰ ਭਾਰ ਥੱਲੇ ਆਪਾਂ ਆਨੰਦ ਵਿੱਚ ਆ। ਸੱਚ ਹੈ ਹਰੂਏ ਹਰੂਏ ਤਿਰ ਗਏ ਡੂਬੇ ਜਿਨ ਸਿਰ ਭਾ। ਬੰਦੇ ਲਈ ਮਰਨ ਦਾ ਜਿਹੜਾ ਦੁੱਖ ਇੰਨਾ ਨਹੀਂ, ਸਭ ਤੋਂ ਵੱਡੀ ਮੁਸੀਬਤ ਜਿਹੜੀ ਹੈ ਪਤਾ ਕੀ ਹੈ, ਭਈ ਬੜੀ ਮੁਸ਼ਕਲ ਨਾਲ ਏਡਾ ਘਰ ਬਣਾਇਆ ਸੀ ਹੁਣ ਛੱਡ ਕੇ ਜਾਵਾਂ, ਇੰਨੀਆਂ ਹੇਰਾ ਫੇਰੀਆਂ ਨਾਲ ਜ਼ਮੀਨ ਬਣਾਈ ਸੀ, ਬਸ ਛੱਡ ਕੇ ਤੁਰ ਜਾਵਾਂਗਾ ਤੇ ਨਾਲ ਲੈ ਜਾ। ਚਾਹੁੰਦਾ ਵੈਸੇ ਇਹ ਹੀ ਹੈ। ਭਾਈ ਗੁਰਦਾਸ ਨੇ ਕਿਹਾ ਚੂਹਾ ਖੁੱਡ ਨਾ ਮਾਵਈ ਲੱਕ ਛੱਜ ਵਲਾਵੇ, ਭਈ ਖੁੱਡ ਚ ਆਪ ਤੇ ਵੜ ਨਹੀਂ ਸਕਦਾ ਤੇ ਛੱਜ ਬੰਨਣਾ ਲੱਕ ਨਾਲ। ਬੰਦਾ ਚਾਹੁੰਦਾ ਘਰ ਨਾਲ ਚਲਾ ਹੀ ਜਾਏ ਚੰਗਾ, ਜਾਣਾ ਤੇ ਚਾਹੁੰਦਾ ਪਰ ਸਭ ਕੁਝ ਨਾਲ ਹੀ ਲੈ। ਉਹ ਹਰੀ ਚੰਦ ਵਾਲੀ ਗੱਲ ਕਹਿਣ ਲੱਗਾ ਜੀ ਮੈਂ ਆਉਣਾ ਬੈਕੁੰਠ, ਤੁਸੀਂ ਆਖਿਆ ਪਰ ਨਗਰੀ ਨਾਲ ਹੀ ਆਏਗੀ। ਇਹ ਸਮਝਾਉਣ ਹਿੱਤ ਕਥਾ ਔਰ ਕਮਾਲ ਹੈ। ਉਹਨਾਂ ਨੇ ਕਿਹਾ ਲੈ ਆ, ਪਰ ਇੱਕ ਗੱਲ ਯਾਦ ਰੱਖ, ਰਸਤੇ ਵਿੱਚ ਜੇ ਕੋਈ ਬੋਲ ਪਿਆ ਨਾ ਤੁਹਾਡੇ ਵਿੱਚੋਂ ਤੇ ਉੱਥੇ ਦੇ ਉੱਥੇ ਹੀ ਰਹਿ ਜਾਓਗੇ। ਕਹਿਣ ਲੱਗਾ ਨਹੀਂ ਬੋਲੇਗਾ। ਹੁਣ ਨਗਰੀ ਗਈ ਤੇ ਉਹਨਾਂ ਨਗਰੀ ਵਿੱਚ ਤੇ ਪਸ਼ੂ ਵੀ ਨੇ, ਗਧੇ ਵੀ ਨਾਲ ਚੱਲ ਪਏ। ਹੁਣ ਇਹ ਨਾਮਰਾਦ ਗਧੇ ਦੇ ਬੋਲਣ ਦਾ ਕੋਈ ਟਾਈਮ ਹੈ? ਆਕਾਸ਼ ਦੇ ਅੱਧ ਵਿੱਚ ਗਏ ਤੇ ਗਧਾ ਹਿੰਗਣ ਲੱਗ ਪਿਆ। ਪਰਮਾਤਮਾ ਨੇ ਕਿਹਾ ਤੂੰ ਭਾਈ ਵਾਅਦਾ ਤੋੜਿਆ, ਹੁਣ ਇੱਥੇ ਹੀ ਖੋਤੇ ਹਿੰਗਣਗੇ, ਉੱਥੇ ਹੀ ਅੜਿਆ ਪਿਆ। ਇਹ ਕਥਾ ਹੈ ਪੁਰਾਣਾਂ ਦੀ ਕਿ ਗਧਾ ਬੋਲਣ ਲੱਗ ਪਿਆ। ਹੁਣ ਬੰਦਾ ਤੇ ਚਾਹੁੰਦਾ ਗਧੇ ਵੀ ਨਾਲ ਹੀ ਲੈ ਜਾਵਾਂ। ਗੁਰੂ ਸਾਹਿਬ ਕਹਿੰਦੇ ਨੇ ਇੱਕ ਸਹਰ ਕੈ ਨਾਮ ਬਿਨ ਅੱਗੇ ਲਈਏ ਖੋ। ਮਾਲਕ ਦੇ ਨਾਲ ਕੁਛ ਨਹੀਂ ਜਾਂਦਾ ਵੀ ਬਰਾਬਰ, ਨੌਕਰ ਦੇ ਕੋਲ ਹੈ ਹੀ ਕੁਛ ਨਹੀਂ। ਧੰਨ ਗੁਰੂ ਨਾਨਕ ਦੇਵ ਜੀ ਨੇ ਬੜਾ ਸੁੰਦਰ ਬਚਨ ਕਿਹਾ ਸੀ ਸਾਲ ਸਰਾਏ ਨੂੰ। ਆ ਰਾਣੀ ਮੈਣੀ ਦਾ ਜਿਹੜਾ ਗੁਰਦੁਆਰਾ ਹੈ ਨਾ ਮੈਣੀ ਸਾਹਿਬ, ਇਹ ਉਹਦਾ ਹੀ ਘਰ ਜੇ ਸਾਲ ਸਰਾਏ ਜੌਹਰੀ ਦਾ ਉਸੇ ਦੀ ਕੁੱਲ ਵਿੱਚੋਂ ਸੀ ਜਿਹਨੂੰ ਗੁਰੂ ਗੋਬਿੰਦ ਸਿੰਘ ਨੇ ਮਾਂ ਆਖਿਆ। ਇਹਨੂੰ ਕਹਿਣ ਲੱਗੇ ਰੱਬ ਪਾਉਣਾ ਹੀ? ਕਹਿਣ ਲੱਗਾ ਜੀ ਪਾਉਣਾ ਤੇ ਹੈ। ਕਹਿਣ ਲੱਗੇ ਆਪਣੇ ਨੌਕਰ ਨੂੰ ਮੱਥਾ ਟੇਕ। ਕਹਿਣ ਲੱਗਾ ਜੀ ਨੌਕਰ ਮਾਲਕ ਬਰਾਬਰ ਕਰਦੇ ਹੋ? ਕਹਿਣ ਲੱਗੇ ਹੈ ਨਹੀਂ ਬਰਾਬਰ, ਤੇਰੇ ਕੋਲ ਜੋ ਵੀ ਇੱਥੇ ਕੰਮ ਨਹੀਂ ਆਉਂਦਾ ਤੇ ਜੋ ਕੰਮ ਆਉਂਦਾ ਇਹਨੂੰ ਪਹਿਲੇ ਮਿਲ ਗਿਆ। ਗੱਲ ਸਮਝ ਚ ਆ ਗਈ। ਕਹਿਣ ਲੱਗਾ ਤੁਹਾਡੇ ਦਾਸਾਂ ਦੇ ਪੈਰ ਚੁੰਮਾਂਗਾ, ਜਿੰਨੀ ਛਾਤਾ ਸੱਚ ਚੁੰਮਾ ਪੈਰ ਮੂੰਹ। ਸਮਝ ਗਏ ਮਹਾਰਾਜ? ਸਤਿਗੁਰੂ ਨੇ ਕਿਹਾ ਸਮਝ ਗਏ ਤੇ ਬਸ ਮਨ ਦੀ ਉਤਾਰਨਾ ਹਉਮੈ ਦੇ ਟੁੱਟੇ ਦਾਤੇ ਦੇ ਦਰ ਵਿੱਚ। ਯਾਦ ਰੱਖੋ ਦੁਨੀਆਂ ਵਿੱਚ ਤੇ ਮਾਲਕ ਦੀ ਕਦਰ ਹੋਰ ਨੌਕਰ ਦੀ ਨਹੀਂ, ਪਰ ਉੱਥੇ ਉਹਾਂ ਸਮ ਠਾਕੁਰ ਸਮ ਚੇਰਾ, ਉੱਥੇ ਧਨ ਦੀ ਗਿਣਤੀ ਨਹੀਂ। ਇਸ ਲਈ ਮਾਲਕ ਨੌਕਰ ਰਾਜਾ ਕੰਗਾਲ ਬਰਾਬਰ ਹੀ ਸਮਝੇ ਜਾਣਗੇ, ਕਿਉਂਕਿ ਅਮਲਾਂ ਤੇ ਨਿਬੇੜਾ ਹੋਣਾ। ਕਿਸ ਦੇ ਪੱਲੇ ਪ੍ਰੇਮ ਹੈ ਇਹ ਵੇਖਿਆ ਜਾਣਾ, ਇਹ ਨਹੀਂ ਵੇਖਿਆ ਜਾਣਾ ਤੇਰੇ ਥੱਲੇ ਹਜ਼ਾਰ ਨੌਕਰ ਸਨ ਤੂੰ ਮਾਲਕ ਹੈ ਨਹੀਂ, ਉੱਥੇ ਸਭ ਬਰਾਬਰ ਹੋਣਗੇ।
ਅੰਤਰ ਜਾਮੀ ਜਾਣੈ,
ਉਹ ਦਿਲਾਂ ਦੀਆਂ ਜਾਣਨ ਵਾਲਾ ਕਿ ਗੱਲ ਇਹ ਖਾਸ ਹੈ ਕਿ ਲੁਕਾਇਆ ਕੁਛ ਨਹੀਂ ਜਾਣਾ। ਬੰਦੇ ਨੇ ਜੋ ਕੁਛ ਲੁਕਾਇਆ ਨਾ ਇਹ ਸੱਚ ਜੇ ਵੀ ਸਭ ਕੁਝ ਪ੍ਰਗਟ ਕਰ ਦੇਵੇ ਤੇ ਇਸ ਦਾ ਜਿਉਣਾ ਮੁਸ਼ਕਲ ਹੋ ਜਾਏ। ਜੋ ਕੁਝ ਕਮਾਇਆ ਨਾ ਜੋ ਕੁਝ ਲੁਕਾਇਆ ਹੈ ਤੇ ਪ੍ਰਗਟ ਤੇ ਇੱਕ ਦਿਨ ਸਭ ਕੁਝ ਹੋਣਾ, ਜ਼ਰੂਰ ਹੋਣਾ। ਕਬੀਰ ਜੇਤੇ ਪਾਪ ਕੀਏ ਰਾਖੈ ਤਲੇ ਦੁਰਾਏ, ਪ੍ਰਗਟ ਭੈ ਨਿਦਾਨ ਸਭ ਜਬ ਪੁੱਛੇ ਧਰਮ ਰਾਏ। ਧਰਮ ਰਾਏ ਪੁੱਛੇਗਾ ਸਾਰੇ ਪਾਪ ਖੁੰਬਾਂ ਵਾਂਗ ਉੱਠ ਕੇ ਖਲੋ ਜਾਣਗੇ, ਭਈਆ ਤੂੰ ਸਾਨੂੰ ਕੀਤਾ ਤੇਰੇ ਕਰਮ ਹਾਂ ਅਸੀਂ। ਅੰਤਰ ਜਾਮੀ ਹੈ ਤੂੰ ਨਾਮ ਹੀ ਬੋਲੇ, ਜੋ ਵੀ ਤੂੰ ਚਾਹੁੰਦਾ ਜੋ ਤੇਰੇ ਮਨ ਅੰਦਰ ਹੈ ਸਭ ਕੁਛ ਹੀ ਜਾਣਦਾ ਹੈ।
ਬਿਨ ਬੋਲਤ ਆਪ ਪਛਾਨੈ,
ਮਨਮੁਖ ਬੰਦਾ ਪਾਪੀ ਡਰਦਾ ਨਹੀਂ ਬੋਲਦਾ, ਉਹ ਇਸ ਲਈ ਨਹੀਂ ਬੋਲਦਾ ਕਿ ਰੱਬ ਸੁਣੇ ਨਾ ਸੁਣੇ, ਕਿਤੇ ਦੁਨੀਆਂ ਦੇ ਲੋਕ ਨਾ ਸੁਣ ਲੈਣ ਮੇਰੀਆਂ ਕਰਤੂਤਾਂ, ਮੇਰੇ ਜਿਹੜੇ ਕਰਮ ਨੇ ਹੁਣ ਬੋਲਾਂਗਾ ਇੰਨੀਆਂ ਚੋਰੀਆਂ ਕੀਤੀਆਂ, ਬੋਲਾਂਗਾ ਇੰਨੇ ਪਾਪ ਕੀਤੇ, ਹੋਰ ਨਾ ਕੋਈ ਸੁਣ ਲੈ। ਤੇ ਰੱਬ ਦਾ ਪਿਆਰਾ ਇਸ ਲਈ ਨਹੀਂ ਬੋਲਦਾ, ਉਹ ਕਹਿੰਦਾ ਬੋਲਣ ਦੀ ਲੋੜ ਹੀ ਨਹੀਂ, ਜਾਣਦਾ ਮੇਰੀ ਹਰ ਪੀੜਾ ਨੂੰ, ਜਾਣਦਾ ਮੇਰੇ ਹਰ ਦੁੱਖ ਨੂੰ, ਜਾਣਦਾ ਮੰਗਣ ਦੀ ਲੋੜ ਹੀ ਜੇ ਬਿਨਾਂ ਮੰਗਿਆ ਹੀ ਦਿੰਦਾ, ਬਿਨ ਬੋਲਿਆ ਸਭ ਕੁਛ ਜਾਣਦਾ। ਕਿਸ ਅੱਗੇ ਕਿਸ ਚ ਅਰਦਾਸ, ਇੱਥੇ ਕਿਹਾ ਬਿਨਾਂ ਬੋਲਿਆਂ ਹੀ ਸਭ ਕੁਛ ਜਾਣਦਾ, ਤੇਰੇ ਦਿਲ ਦੀ ਜਾਣਦਾ, ਉਹ ਅੰਤਰ ਜਾਮੇ ਹੈ।
ਸਰਬ ਥਾਨ ਕੋ ਰਾਜਾ,
ਉਹ ਇੱਕ ਥਾਂ ਦਾ ਰਾਜਾ ਨਹੀਂ, ਉਹ ਰਾਜੇ ਨੇ, ਆਪਣੇ ਆਪਣੇ ਦੇਸ਼ ਦੇ ਰਾਜੇ ਨੇ, ਪਰ ਉਹ ਤੇ ਰਾਜਿਆਂ ਦਾ ਰਾਜਾ, ਸਾਰੇ ਥਾਵਾਂ ਦਾ ਹੀ ਰਾਜਾ ਹੈ।
ਅਨਹਦ ਸ਼ਬਦ ਅਗਾਜਾ,
ਉਸ ਦੇ ਦਰਬਾਰ ਵਿੱਚ ਅਨਹਦ ਸ਼ਬਦ, ਅਗਾਜਾ ਦਾ ਅਰਥ ਹੈ ਗੂੰਜਦਾ, ਅਣਹਦ ਸ਼ਬਦ। ਜੇ ਉਹ ਦਾਤਾ ਤੁਹਾਡੇ ਅੰਦਰ ਬੈਠਾ, ਸ਼ਬਦ ਦਾ ਪ੍ਰਭਾਵ, ਸ਼ਬਦ ਦਾ ਕੀਰਤਨ ਹਮੇਸ਼ਾ ਹੀ ਅੰਦਰ ਹੁੰਦਾ ਰਹੇਗਾ, ਰੱਬ ਦੀ ਸਿਫਤ ਚੱਲਦੀ ਰਹੇਗੀ। ਇਹ ਅਣਹਦ ਵਾਜਾ ਵੱਜਦਾ, ਜੇ ਵਜਾਇਆ ਵੱਜਿਆ ਨਾ, ਮੇਰੇ ਕੁਛ ਕੀਤਿਆਂ ਹੋਇਆ, ਜੇ ਮੈਂ ਇੰਝ ਕਰਾਂ ਇਹ ਵੱਜ ਜਾਏ, ਫਿਰ ਅਣਹਦ ਨਾ ਰਹਿ ਗਏ। ਜੇ ਮੇਰੇ ਕੀਤਿਆਂ ਹੋਣਾ ਹੈ ਨਾ, ਫਿਰ ਤੇ ਮੈਂ ਕਰਤਾ ਹੋ ਗਿਆ, ਫਿਰ ਜੈਸੇ ਛੈਣੇ ਵਜਾ ਲਏ, ਜੈਸਾ ਅਣਹਦ ਵਜਾ ਲਿਆ, ਨਹੀਂ ਉਹ ਆਪਣੇ ਆਪ ਹੈ, ਉਹਦੀ ਕਿਰਪਾ ਨਾਲ ਹੈ। ਕਹਿੰਦੇ ਨੇ ਗੂੰਜਦਾ ਜਦੋਂ ਮਿਲਦਾ ਤੇ ਵਾਜੇ ਨਾਲ ਹੀ ਆਉਂਦੇ ਨੇ, ਕਦੋਂ? ਇੱਕ ਪੰਕਤੀ ਯਾਦ ਕਰ ਲਿਓ, ਪੰਜ ਸ਼ਬਦ ਤੁਨ ਅਣਹਦ ਵਾਜੇ, ਪਰ ਇਹ ਕਦੋਂ ਵਜੇ? ਹਮ ਕਰ ਸਾਜਨ ਆਏ, ਉਹ ਸੱਜਣ ਹਿਰਦੇ ਚ ਆ ਗਏ, ਉਹ ਜਦੋਂ ਆਏ ਉਹਦੇ ਆਉਣ ਨਾਲ ਹੀ ਵਾਜੇ ਨਾਲ ਹੀ ਆ ਗਏ, ਉਹਦੇ ਆਉਣ ਨਾਲ ਹੀ ਅਨਹਦ ਵੱਜ ਗਏ, ਅਨਹਦ ਗੂੰਜਣ ਲੱਗ ਪਿਆ।
ਇਸ ਪਹਿ ਕਿਆ ਚਤੁਰਾਈ,
ਹੁਣ ਕਹਿੰਦੇ ਨੇ ਗੱਲ ਹੋਰ ਹੈ, ਆਪਣੀ ਮਤ ਦਾ ਮਾਣ ਕਰਿਓ, ਉਸ ਨਾਲ ਕੋਈ ਚਤੁਰਾਈ ਨਹੀਂ ਜੇ ਚੱਲਣੀ। ਬੜਾ ਸੁੰਦਰ ਬਚਨ ਹੈ, ਰੇ ਜਨ ਮਨ ਮਾਦਿਓ ਸਿਉਂ ਲਾਈਐ, ਚਤੁਰਾਈ ਨਾ ਚਤਰ ਭੁਜ ਪਾਈਐ। ਉੱਥੇ ਤੇ ਭੋਲੇ ਫਾਏ ਮਿਲੇ ਰਗਰਾਇਆ, ਚਤੁਰਾਈਆਂ ਨਾਲ ਨਹੀਂ ਮਿਲਦਾ, ਕੋਈ ਚਤੁਰਾਈ ਨਹੀਂ ਚੱਲਦੇ।
ਮਿਲ ਨਾਨਕ ਆਪ ਗਵਾਈ,
ਸਾਹਿਬ ਕਹਿੰਦੇ ਨੇ ਆਪਾਂ ਗਵਾ ਕੇ ਹੀ ਉਹਨੂੰ ਮਿਲਿਆ ਜਾ ਸਕਦਾ ਹੈ, ਉਸ ਨੂੰ ਮਿਲਣਾ ਹੈ। ਹਉਮੈ ਛੱਡ ਰਸਤਾ ਹੀ ਹੈ ਪਹਿਲਾਂ ਮਰਨ ਕਬੂਲ, ਜੀਵਨ ਕੇ ਛੱਡਿਆ, ਮਰਨਾ ਇਹ ਹੈ ਕਿ ਹੋ ਸਭਨਾ ਕੀ ਰੇਣਕਾ, ਤਾਂ ਆਓ ਹਮਾਰੇ ਪਾਸ, ਆਓ ਰਹਿੰਦੇ ਮਿੰਟਾਂ ਵਿੱਚ ਲੜੀਵਾਰ ਸ਼ਬਦ ਦੀ ਵਿਚਾਰ, ਜੋ ਪਰੰਪਰਾ ਚੱਲ ਰਹੀ ਹੈ ਉਹ ਕਰੀਏ ਜੀ।
ਹਾਂਜੀ, ਮਹੱਲਾ ਚੌਥਾ,
ਸੂਹੀ ਰਾਗ ਵਿੱਚ ਸਾਹਿਬ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਜੀ।
ਤੂੰ ਕਰਤਾ ਸਭ ਕਿਛ ਆਪੇ ਜਾਣੈ, ਕਿਆ ਤੁਧ ਪਹਿ ਆਖ ਸੁਣਾਈਐ।
ਇਹ ਦਾਤਾ ਤੂੰ ਕਰਤਾ ਹੈ ਤੇ ਸਭ ਕੁਛ ਦਿਲਾਂ ਦੀਆਂ ਆਪ ਜਾਣਦਾ ਹੈ, ਹੁਣ ਤੈਨੂੰ ਉੱਚੀ ਉੱਚੀ ਆਖ ਕੇ ਸੁਣਾਈਏ ਤੇ ਕੀ ਸੁਣਾਈਏ। ਉਹ ਗੱਲ ਮੁੱਲਾਂ ਨੂੰ ਕਹੀ ਸੀ ਕਬੀਰ ਸਾਹਿਬ ਨੇ, ਕਹਿੰਦੇ ਨੇ ਰੱਬ ਬੋਲਾ ਜਾਂ ਜਾਣਦਾ ਨਹੀਂ, ਮੁੱਲਾਂ ਮੁਨਾਰੇ ਕਿਆ ਚੜ੍ਹੇ, ਸਾਈਂ ਨਾ ਬਹਿਰਾ ਹੋਏ, ਸਾਈਂ ਬੋਲਾ ਜਾਂ ਕਾਰਨ ਤੂੰ ਬਾਂਗ ਦੇ ਦਿਲ ਹੀ ਫੀਤਰ ਜੋਏ। ਕਿਸ ਨੂੰ ਆਖ ਕੇ ਸੁਣਾਈਏ, ਰੱਬ ਦੇ ਪਿਆਰੇ ਖਾਮੋਸ਼ ਹੋ ਗਏ, ਅੰਤਰਆਤਮੇ ਜੁੜ ਗਏ, ਉਹਨਾਂ ਕਿਹਾ ਜਾਣਦਾ, ਕਹਿਣ ਦੀ ਲੋੜ ਨਹੀਂ, ਉਹ ਮੇਰਾ ਦੁੱਖ ਸੁੱਖ ਜਾਣਦਾ, ਮੇਰੇ ਦਿਲ ਦੀ ਜਾਣਦਾ, ਇਸ ਲਈ ਆਖਣ ਦੀ ਜ਼ਰੂਰਤ ਨਹੀਂ। ਵਾਕੇ ਆਈ ਇੱਕ ਛੋਟਾ ਜਿਹਾ ਬੱਚਾ, ਅਸੀਂ ਤਾਂ ਕਹਿ ਦਿੰਦੇ ਹਾਂ ਉਹਨੂੰ ਤਾਂ ਬੋਲਣਾ ਵੀ ਨਹੀਂ ਆਉਂਦਾ, ਇੱਕ ਸ਼ਬਦ ਵੀ ਨਹੀਂ ਆਉਂਦਾ, ਸਿਰਫ ਰੋਣਾ ਹੀ ਆਉਂਦਾ, ਉਹ ਕਿਹੜੀ ਗੱਲ ਕਹਿੰਦਾ? ਮਾਂ ਆਪੇ ਹੀ ਧਿਆਨ ਰੱਖਦੀ, ਪਤਾ ਲੱਗ ਜਾਂਦਾ ਇਹਨੂੰ ਕੀ ਤਕਲੀਫ ਹੈ। ਤੇ ਮਾਂ ਜਿੰਨਾ ਦਿਮਾਗ ਵੀ ਰੱਬ ਨਹੀਂ ਰੱਖਦਾ, ਜੇ ਮਾਂ ਸਮਝ ਲੈਂਦੀ ਹੈ ਬੱਚਾ ਨਹੀਂ ਬੋਲਦਾ ਨਾ ਸਹੀ, ਇਹਦੀ ਕੀ ਲੋੜ ਹੈ, ਤੇ ਰੱਬ ਨਹੀਂ ਜਾਣਦਾ ਇਹਦੀ ਲੋੜ ਕੀ ਹੈ, ਕਿਸ ਨੂੰ ਆ ਕੇ ਸੁਣਾਈਏ, ਉਹ ਜਾਣਦਾ ਹੈ।
ਬੁਰਾ ਭਲਾ ਤੁਧ ਸਭ ਕਿਛ ਸੂਝੈ,
ਦਾਤਿਆ ਕੀ ਬੁਰਾ ਤੇ ਕੀ ਭਲਾ, ਇਹ ਸਭ ਕੁਝ ਹੀ ਤੂੰ ਜਾਣਦਾ, ਤੈਨੂੰ ਸੂਝ ਇਸ ਗੱਲ ਦੀ ਸਮਝ ਹੈ।
ਜਿਹਾ ਕੋ ਕਰੇ ਤਿਹਾ ਕੋ ਪਾਈਐ,
ਜੈਸਾ ਕੋ ਕਰਮ ਕਰਦਾ, ਬੁਰਾ ਕਰੇਗਾ ਤੇ ਬੁਰਾ ਫਲ ਪਾਉਂਦਾ, ਭਲਾ ਕਰੇਗਾ ਤੇ ਸ਼ਾਬਾਸ਼ ਮਿਲਦੀ ਹੈ, ਇਹ ਤੇ ਤੂੰ ਜਾਣਦਾ ਹੈ, ਲੁਕਾਇਆ ਨਹੀਂ ਜਾ ਸਕਦਾ।
ਮੇਰੇ ਸਾਹਿਬ,
ਹੇ ਮੇਰੇ ਮਾਲਕ,
ਤੂੰ ਅੰਤਰ ਕੀ ਬਿਦ ਜਾਣਾ ਹੈ,
ਬਿਦ ਹੁੰਦੀ ਹੈ ਹਾਲਤ, ਤੂੰ ਸਾਡੇ ਅੰਦਰ ਦੀ ਹਾਲਤ ਜਾਣਦਾ ਹੈ।
ਬੁਰਾ ਭਲਾ ਤੁਦ ਸਭ ਕਿਛ ਸੂਝ,
ਤੈਨੂੰ ਬੁਰਾ ਭਲਾ ਸਭ ਕੁਝ ਸੂਝਦਾ ਦਾ ਅਰਥ ਹੈ ਦਿਸਦਾ ਪਿਆ ਹੈ।
ਤੁਦ ਭਾਵੈ ਤਿਵੈ ਬੁਲਾਵੈ ਹੈ,
ਜਿਵੇਂ ਤੈਨੂੰ ਪਾਉਂਦਾ ਉਵੇਂ ਬੁਲਾਉਣਾ। ਵਾਕਿਆ ਖਲੋਤਾ ਮੁਨਸਫ ਇੱਕ, ਇੱਕ ਚੋਰ ਖਲੋਤਾ, ਇੱਕ ਸਾਧ ਖਲੋਤਾ, ਤੇ ਵਾਜ ਦੋਵਾਂ ਨੂੰ ਕਿਵੇਂ ਮਾਰਦਾ? ਜਿਸ ਸਤਿਕਾਰ ਨਾਲ ਸਾਧੂ ਨੂੰ ਬੁਲਾਏਗਾ ਉਸ ਨਾਲ ਪੁਲਿਸ ਵਾਲਾ ਚੋਰ ਨੂੰ ਤੇ ਨਹੀਂ ਬੁਲਾਉਂਦਾ, ਬੋਲੀ ਹੋਰ ਹੋ ਜਾਂਦੀ ਹੈ। ਬੁਰੇ ਨੂੰ ਕਿਵੇਂ ਆਵਾਜ਼ ਮਾਰਨੀ ਹੈ, ਭਲੇ ਨੂੰ ਕਿਵੇਂ ਬੁਲਾਉਣਾ, ਇਹ ਤੂੰ ਆਪ ਬੁਲਾਉਣਾ। ਤੂੰ ਜਾਣਦਾ ਕੌਣ ਬੁਰਾ ਹੈ ਕੌਣ ਭਲਾ ਹੈ।
ਸਭ ਮੋਹ ਮਾਇਆ ਸਰੀਰ ਹਰ ਕੀਆ,
ਇਹ ਮਾਇਆ ਦਾ ਮੋਹ ਕਹਿੰਦੇ ਬੜਾ ਬੁਰਾ ਹੈ, ਬਣਾਇਆ ਕਿਸ ਨੇ? ਤੂੰ ਕੁਰਬਾਨ ਕੀਤਾ ਤਿੱਸੇ ਵਿੱਚੋਂ ਜਿਨ ਮੋਹ ਮੀਠਾ ਲਾਇਆ, ਇਹਦੀ ਲੋੜ ਹੋਵੇਗੀ ਜ਼ਰੂਰ। ਸਰੀਰ ਕਿਸ ਨੇ ਬਣਾਇਆ, ਸਰੀਰ ਚ ਮੋਹ ਕਿਸ ਨੇ ਪਾਇਆ, ਇਹ ਤੂੰ ਤੇ ਸਭ ਕੁਛ ਕੀਤਾ ਹੈ।
ਵਿੱਚ ਦੇਹੀ ਮਨੁੱਖ ਭਗਤ ਕਰਾਈ,
ਮਨੁੱਖ ਦੇਹੀ ਬਣਾਈ ਤੇ ਮਨੁੱਖ ਦੇਹੀ ਵਿੱਚ ਰੱਬ ਦੀ ਭਗਤੀ ਪਾ ਦਿੱਤੀ। ਇਹ ਜਿਹੜਾ ਕਿਹਾ ਨਾ ਕਿ ਇੱਕ ਨਾ ਦੁੱਧ ਸਮਾਈ ਇੱਕ ਚੁੱਲ੍ਹੇ ਰਹਿਣ ਚੜੇ, ਕਈ ਤੇ ਵਕਾਰਾਂ ਦੀ ਤਪਸ਼ ਨਾਲ ਸੜਦੇ ਹੀ ਰਹਿੰਦੇ ਨੇ ਚੁੱਲ੍ਹੇ ਤੇ, ਕਈਆਂ ਚ ਨਾਮ ਅੰਮ੍ਰਿਤ ਦੁੱਧ ਪਿਆ ਰਹਿੰਦਾ। ਇਹ ਦਾਤਾ ਭਾਂਡੇ ਤੂੰ ਆਪ ਹੀ ਬਣਾਏ ਹੋਏ ਨੇ, ਸਰੀਰ ਆਪ ਬਣਾਇਆ ਤੇ ਨਾਲ ਇਹ ਗੱਲ ਵੀ ਆਪ ਹੀ ਦੱਸੀ ਹੈ, ਗੁਰ ਸੇਵਾ ਤੇ ਭਗਤ ਕਮਾਏ ਤਾਬੇ ਮਾਨਸ ਦੇਈ ਭਾਈ। ਜੇ ਗੁਰੂ ਦੀ ਸੇਵਾ ਭਗਤੀ ਹੋਵੇ ਤੇ ਤਾਂ ਹੀ ਮਨੁੱਖਾ ਦੇਹੀ ਦੀ ਪ੍ਰਾਪਤੀ ਸਮਝੀ ਕਿ ਮੈਨੂੰ ਇਹ ਦੇਹ ਮਿਲੀ ਹੈ, ਨਹੀਂ ਤੇ ਕਿਸੇ ਕੰਮ ਨੇ। ਪਸ਼ੂ ਵਿੱਚ ਤੇ ਬੰਦੇ ਚ ਕੀ ਫਰਕ ਹੈ? ਫਰਕ ਇਹ ਹੈ ਪਸ਼ੂ ਭਗਤੀ ਨਹੀਂ ਕਰ ਸਕਦਾ, ਬੰਦਾ ਭਗਤੀ ਕਰਦਾ ਪਿਆ ਹੈ, ਪਸ਼ੂ ਵਾਹਿਗੁਰੂ ਨਹੀਂ ਆਖ ਸਕਦਾ। ਬੰਦਾ ਕਹਿੰਦਾ ਪਸ਼ੂ ਇੱਥੇ ਇੱਕ ਆ ਜਾ, ਭਗਦੜ ਮੱਜ ਜਾ ਕਿ ਕੁੱਤਾ ਆ ਗਿਆ ਇਹਨੂੰ ਬਾਹਰ ਕੱਢੋ, ਲੇਕਿਨ ਬੰਦਿਆਂ ਨੂੰ ਜੀ ਆਇਆ ਕਹਿੰਦੇ ਆ। ਮਨੁੱਖਾ ਦੇਹੀ ਵਿੱਚ ਭਗਤੀ ਆਪ ਕਰਵਾਈ ਹੈ। ਹਾਂਜੀ,
ਇੱਕ ਨਾ ਸਤਿਗੁਰ ਮੇਲ ਸੁਖ ਦੇਵ,
ਇੱਕ ਨਾ ਦਾ ਅਰਥ ਹੈ ਕਈਆਂ ਨੂੰ, ਕਈਆਂ ਨੂੰ ਸਤਿਗੁਰ ਮਿਲ ਕੇ ਆਤਮਕ ਸੁੱਖ ਦਿੰਦਾ, ਉਹ ਹਰ ਵੇਲੇ ਆਨੰਦ ਵਿੱਚ ਨੇ। ਹਰ ਰੁੱਖੀ ਰੋਟੀ ਖਾਏ ਸੰਭਾਲੇ, ਰੁੱਖੋ ਭੋਜਨ ਭੂਮ ਸਹਿਣ ਸਖੀ ਪ੍ਰੇ ਸੰਗ ਸੁਖ ਬਿਹਾਰ, ਉਹਨਾਂ ਨੂੰ ਆਤਮਕ ਸੁੱਖ ਦਿੱਤਾ ਹੈ।
ਇੱਕ ਮਨਮੁਖ ਧੰਦ ਪਿਟਾਈ,
ਇੱਕ ਮਨਮੁਖ ਨੇ ਧੰਦੇ ਪਿੱਟਦੇ ਹੀ ਰਹਿੰਦੇ ਨੇ। ਪਿੱਟਣ ਦਾ ਅਰਥ ਸਮਝਣਾ, ਪਿੱਟਦੇ ਕਦੋਂ? ਜਦੋਂ ਕੋਈ ਮਰ ਜਾਏ। ਵਾਕਿਆ ਹੀ ਕੁਛ ਕੰਮ ਐਸੇ ਨੇ ਜਿਨ੍ਹਾਂ ਨੂੰ ਰੋਂਦਿਆਂ ਧੋਂਦਿਆਂ ਹੀ ਕਰਨੇ ਵੀ ਕਰਨੇ ਹੀ ਪੈਣੇ ਨੇ। ਹੁਣ ਮਨ ਨਹੀਂ ਚਾਹੁੰਦਾ ਤਾਂ ਵੀ ਕਰਨੇ ਪੈ ਰਹੇ ਨੇ, ਉਹਨੂੰ ਕਹਿੰਦੇ ਨੇ ਧੰਦਾ ਪਿੱਟਣਾ। ਧੰਦਾ ਧਰਮ ਇੱਕ ਹੋ ਜਾਏ, ਗੁਰੂ ਸਾਹਿਬ ਨੇ ਧਰਮ ਦੀ ਕਿਰਤ ਵਾਸਤੇ ਆਖਿਆ ਕਰ। ਅਸਲ ਵਿੱਚ ਧੰਦਾ ਜੰਜਾਲ ਉਦੋਂ ਬਣਦਾ ਜਿਸ ਵੇਲੇ ਕਰਦਿਆਂ ਰੱਬ ਭੁੱਲ ਜਾਏ। ਮੈਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਇੱਕ ਸਾਖੀ ਯਾਦ ਆਈ। ਬਹੁਤ ਦੇਰ ਹੋ ਗਈ, ਰਾਤ ਪੈ ਗਈ, ਮੋਦੀ ਖਾਨ ਨੇ ਕਹਿਣਾ ਅੱਜ ਬੜੀ ਘਾਟ ਪਈ, ਅੱਜ ਬਹੁਤ ਘਾਟਾ ਪੈ ਗਿਆ। ਨਾਲ ਦੇ ਹੈਲਪਰ ਕਹਿਣ ਲੱਗੇ ਜੀ ਲੇਖਾ ਪੂਰਾ, ਘਾਟਾ ਕਾਹਦਾ ਪੈ ਗਿਆ? ਕਹਿਣ ਲੱਗੇ ਇੱਧਰੋਂ ਨਹੀਂ ਦੂਜੇ ਪਾਸਿਓਂ ਪਿਆ। ਜਾ ਕੇ ਕੀਰਤਨ ਕਰਨਾ ਸੀ, ਰੱਬ ਨਾਲ ਜੁੜਨਾ ਸੀ, ਆ ਮਾਇਆ ਗਿਣਦਿਆਂ ਹੀ ਟਾਈਮ ਜਿਹੜਾ ਸਾਰਾ ਲੰਘ ਗਿਆ। ਪਤਨੀ ਨੇ ਕਿਹਾ ਆਓ ਬੱਚੇ ਸੌਂ ਗਏ, ਭੋਜਨ ਗਰਮ ਕਰਾਂ। ਕਹਿਣ ਲੱਗੇ ਥੋੜ੍ਹਾ ਜਿਹਾ ਹੋਰ ਠਹਿਰ ਜਾ। ਕਹਿਣ ਲੱਗੇ ਹੋਰ ਟਾਈਮ ਤੇ ਪਹਿਲੇ ਬਹੁਤ ਹੋ ਗਏ ਆ। ਕਹਿਣ ਲੱਗੇ ਪੇਟ ਚ ਭੋਜਨ ਪਾਉਣ ਤੋਂ ਪਹਿਲਾਂ ਆਤਮਾ ਤ੍ਰਿਪਤ ਕਰ ਲਵਾਂ, ਰੱਬ ਦੀ ਸਿਫਤ ਕਰ ਲਵਾਂ। ਇਹ ਧੰਦਾ ਜਿਹੜਾ ਹੈ ਧਰਮ ਬਣੇਗਾ, ਜੰਜਾਲ ਨਹੀਂ ਬਣ ਸਕਦਾ। ਰੱਬ ਯਾਦ ਆ, ਕਹਿੰਦੇ ਨੇ ਕੁਛ ਐਸੇ ਨੇ ਰੱਬ ਤੇ ਭੁੱਲੇ ਆ, ਨਾ ਗੁਰਦੁਆਰਾ ਯਾਦ, ਨਾ ਗੁਰੂ ਯਾਦ, ਨਾ ਕੋਈ ਸੇਵਾ ਸਿਮਰਨ, ਹਰ ਵੇਲੇ ਧੰਦੇ ਹੀ ਪਿੱਟਦੇ, ਰੋਂਦਿਆਂ ਹੀ ਉੱਠਣਾ ਤੇ ਰੋਂਦਿਆਂ ਹੀ ਸੌ ਜਾਣਾ। ਇਹ ਨੁਕਸਾਨ ਹੋ ਗਿਆ, ਆਏ ਨੁਕਸਾਨ, ਇਹ ਲੈ ਕੇ ਹੀ ਸੌਣਾ ਤੇ ਲੈ ਕੇ ਹੀ ਉੱਠਣਾ, ਇਹਨੂੰ ਕਹਿੰਦੇ ਨੇ ਧੰਦਾ ਪਿੱਟਣਾ।
ਸਭ ਕੋ ਤੇਰਾ ਤੂੰ ਸਭ ਨਾ ਕਾ ਮੇਰੇ ਕਰਤੇ,
ਮੇਰੇ ਕਰਤੇ ਤੂੰ ਸਾਰਿਆਂ ਦਾ ਹੈ, ਧੰਦੇ ਪਿੱਟਣ ਵਾਲਿਆਂ ਦਾ ਵੀ ਤੇ ਨਾਮ ਸਿਮਰਨ ਵਾਲਿਆਂ ਦਾ। ਮਾਤਾ ਕੋਈ ਨਫ਼ਰਤ ਨਾ ਕਰੇ, ਮੈਂ ਚੰਗਾ ਮੈਂ ਧੰਦੇ ਨਹੀਂ ਪਿੱਟਦਾ, ਮੈਂ ਗੁਰਦੁਆਰੇ ਜਾਣਾ, ਮੈਂ ਸੇਵਾ ਸਿਮਰਨ ਕਰਨ, ਕਹਿੰਦੇ ਨੇ ਉਹਨੂੰ ਪਤਾ ਨਹੀਂ ਕਿਹੜੇ ਵੇਲੇ ਮੋੜ ਲਵੇ, ਉਹ ਤੇਰੇ ਨਾਲ ਵੀ ਚੰਗਾ ਹੋ ਜਾਏ। ਤੂੰ ਸਾਰਿਆਂ ਦਾ ਹੀ ਹੈ ਤੇ ਸਾਰੇ ਤੇਰੇ ਹਨ।
ਤੁਧ ਸਭ ਨਾ ਸਿਰ ਲਿਖਿਆ ਲੇਖ,
ਕਿਰਤ ਦਾ ਲੇਖ ਜਿਹੜਾ ਹੈ ਸਾਰਿਆਂ ਦੇ ਮੱਥੇ ਤੇ ਤੂੰ ਆਪ ਹੀ ਲਿਖਿਆ ਹੋਇਆ ਹੈ।
ਜੇ ਹੀ ਤੂੰ ਨਦਰ ਕਰੈ ਤੇਹਾ ਕੋ ਹੋਵੈ,
ਜਿਹੋ ਜੀ ਨਦਰ ਕਰ ਦਿੰਦਾ ਉਹੋ ਜਿਹਾ ਕੋਈ ਹੋ ਜਾਂਦਾ ਹੈ।
ਬਿਨ ਨਦਰੀ ਨਾਹੀ ਕੋ ਭੇ,
ਜੇ ਤੇਰੀ ਕਿਰਪਾ ਨਾ ਹੋਵੇ, ਨਦਰ ਦਾ ਅਰਥ ਹੈ ਕਿਰਪਾ, ਤੇ ਜਿੰਨੇ ਮਰਜ਼ੀ ਕੋ ਭੇਖ ਪਹਿਰਾਵੇ ਬਣਾਈ ਰੱਖੇ, ਭੇਖ ਵੀ ਜਿਹੜਾ ਕਿਸੇ ਕੰਮ ਨਹੀਂ। ਭੇਖੀ ਪ੍ਰਭੂ ਨਾ ਪਾਈਏ ਬਿਨ ਸੱਚੀ ਸਿੱਖਾਂ, ਬਾਹਰੋਂ ਬਾਹਰੋਂ ਭੇਖ ਬਣਾਈ ਫਿਰੇ, ਲੇਕਿਨ ਤੇਰੀ ਨਦਰ ਨਾ ਹੋਵੇ ਤੇ ਭੇਖ ਕਿਸ ਕੰਮ। ਭਾਵ ਇਹ ਹੈ ਪਤੀ ਨੇ ਨਹੀਂ ਕਬੂਲ ਕੀਤਾ ਤੇ ਸ਼ਿੰਗਾਰ ਕਿਸ ਕੰਮ ਹੈ। ਬੜਾ ਸੁੰਦਰ ਵਿਆਖਿਆ ਕੀਤੀ, ਇਹ ਕਾਮਨ ਤੋ ਸ਼ਿੰਗਾਰ ਕਰ ਜਾਂ ਪਹਿਲਾਂ ਕੰਤ ਮਨਾਏ, ਕੰਤ ਹੀ ਨਹੀਂ ਤੇ ਸ਼ਿੰਗਾਰ ਕਿਸ ਕੰਮ ਹੈ। ਰੱਬ ਨੂੰ ਨਹੀਂ ਪਾਇਆ ਤੇ ਭੇਖ ਪਹਿਰਾਵੇ ਕਿਸ ਕੰਮ ਹਨ।
ਤੇਰੀ ਵਡਿਆਈ ਤੂੰ ਹੈ ਜਾਣ,
ਦਾਤਾ ਵਡਿਆਈ ਤੇ ਅਸੀਂ ਕਰਨੇ ਆ ਪਰ ਕਿੰਨੀ ਕੁ ਕੋਈ ਨਹੀਂ ਜਾਣਦਾ। ਕਹਿੰਦੇ ਨੇ ਮੈਂ ਵੀ ਨਹੀਂ ਜਾਣਦਾ, ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ, ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਮਨ ਵਡਾਈ, ਤੇਰੀ ਵਡਿਆਈ ਤੂੰ ਆਪ ਹੀ ਜਾਣਦਾ। ਇਹ ਬੜੀ ਉੱਚਾ ਹੋਵੇ ਕੋਈ ਤੇ ਸੀ ਉੱਚੇ ਕੋ ਜਾਣੇ ਸੋਏ, ਉੱਚਿਆਂ ਤੋਂ ਉੱਚਾ ਕਿੱਡਾ ਉੱਚਾ ਹੈ, ਆਪ ਹੀ ਜਾਣਦਾ ਹੈ, ਆਪ ਹੀ ਆਪਣੀ ਵਡਿਆਈ ਜਾਣਦਾ ਹੈ।
ਸਭ ਤੁਧਨੋ ਨਿਤ ਧਿਆਏ,
ਸਾਰੇ ਤੈਨੂੰ ਨਿਤ ਹੀ ਧਿਆਉਂਦੇ ਨੇ। ਇਹਦਾ ਭਾਵ ਇਹ ਹੋਇਆ ਜਿਹੜੇ ਨਹੀਂ ਮੰਨਦੇ ਉਹ ਵੀ ਧਿਆ ਰਹੇ ਨੇ, ਬਿਲਕੁਲ ਨਾ ਨਾ ਧਿਆਉਂਦੇ ਹੋਏ ਨਾ ਹੁਕਮ ਮੰਨਦੇ ਹੋਈਏ ਬੱਚੇ ਹੀ ਬਣੇ ਰਹਿੰਦੇ। ਚਲੋ ਮੈਂ ਨਹੀਂ ਰੱਬ ਨੂੰ ਮੰਨਦਾ ਫਿਰ ਬੱਚਾ ਹੀ ਰਹਿ ਜਾ, ਜਵਾਨ ਕਿਉਂ ਹੋਣਾ, ਮੈਂ ਨਹੀਂ ਮੰਨਦਾ ਜਵਾਨ ਹੀ ਰਹਿ ਜਾਂਦਾ, ਬੁੱਢਾ ਕਿਉਂ ਹੋਣਾ, ਨਹੀਂ ਮੰਨਦਾ। ਜੇ ਤੂੰ ਉਹਦੀ ਮੌਤ ਨੂੰ ਮੰਨਣਾ, ਬੁਢਾਪੇ ਨੂੰ ਮੰਨਣਾ, ਦੁੱਖ ਨੂੰ ਮੰਨਣਾ, ਸੁੱਖ ਨੂੰ ਮੰਨਣਾ, ਤੇ ਕਿਉਂ ਨਹੀਂ ਮੰਨਦਾ? ਸਿਰਫ ਇਹ ਕੁਛ ਰੋਂਦੇ ਧੋਂਦੇ ਮੰਨਦੇ ਨੇ, ਕੁਛ ਖਿੜੇ ਮੱਥੇ ਮੰਨਦੇ ਨੇ। ਉਹ ਕਹਿੰਦੇ ਨੇ ਤੇਰਾ ਭਾਣਾ ਮਿੱਠਾ ਲੱਗਦਾ, ਖਿੜੇ ਮੱਥੇ ਮੰਨਦੇ, ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ, ਖਿੜੇ ਮੱਥੇ ਉਹ ਮੰਨਦੇ ਨੇ। ਤੇ ਕੁਛ ਐਸੇ ਨੇ ਮੰਨਦੇ ਤੇ ਹਨ ਪਰ ਇਹ ਭਾਣਾ ਜਿਹੜਾ ਹੈ ਨਾ, ਇਹ ਤੂੰ ਆਪ ਹੀ ਮਨਾਉਂਦਾ ਹੈ, ਆਪ ਹੀ ਜਾਣਦਾ ਹੈ।
ਜਿਸ ਨੂੰ ਤੁਧ ਭਾਵੈ ਤਿਸ ਨੂੰ ਤੂੰ ਮੇਲੇ,
ਜਿਹੜਾ ਤੈਨੂੰ ਪਾ ਜਾਂਦਾ ਉਸ ਨੂੰ ਆਪਣੇ ਨਾਲ ਮੇਲ ਲੈਂਦਾ ਹੈ।
ਜਨ ਨਾਨਕ ਸੋ ਥਾਏ ਪਾਏ,
ਉਹ ਥਾਏ ਪਾਏ ਦਾ ਅਰਥ ਹੈ ਉਹਦਾ ਆਇਆ ਸਫਲ ਹੋ ਜਾਂਦਾ ਹੈ, ਥਾਏ ਤੇ ਉਹ ਪਿਆ ਜਿਹੜਾ ਸਿੱਕਾ ਕਬੂਲ ਹੋ ਗਿਆ। ਤੇ ਸਿੱਖ ਵੀ ਉਹ ਕਬੂਲ ਹੈ ਜਿਸ ਨੂੰ ਪ੍ਰਵਾਨਗੀ ਦਾ ਨਿਸ਼ਾਨ ਮਿਲ ਗਿਆ। ਗੁਰੂ ਨੇ ਕਹਿ ਦਿੱਤਾ ਤੇਰੇ ਮੇਰੇ ਵਿੱਚ ਫਰਕ ਨਹੀਂ, ਤੇਰਾ ਘਰ ਮੇਰਾ ਘਰ, ਤੇਰਾ ਮੇਰਾ ਕੋਈ ਭੇਦ ਨਹੀਂ, ਤੂੰ ਤੇ ਮੈਂ ਇੱਕ ਹਾਂ, ਤੂੰ ਵੀ ਹੁਣ ਜਗ ਦਾ ਦੀਵਾ ਤੇ ਮੈਂ ਵੀ। ਇੱਕ ਪੰਕਤੀ ਪੜ੍ਹ ਕੇ ਸਮਾਪਤ ਕਰਾਂ। ਐਸੀ ਅਵਸਥਾ ਆ ਜਾਏ ਹਰ ਸਿੱਖ ਤੇ, ਗੁਰੂ ਕਿਰਪਾ ਕਰੇ ਕਿਹੜੀ, ਗੁਰੂ ਸਿੱਖ, ਸਿੱਖ ਗੁਰੂ ਹੈ, ਇੱਕੋ ਗੁਰੂ ਉਪਦੇਸ਼ ਚਲਾ ਆਏ, ਗੁਰੂ ਸਿੱਖ, ਸਿੱਖ ਗੁਰੂ ਦੋਵੇਂ ਅਭੇਦ ਹੋ ਗਏ, ਬੂੰਦ ਸਾਗਰ ਚ ਮਿਲ ਗਏ। ਜਿਹੜਾ ਉਪਦੇਸ਼ ਗੁਰੂ ਕਰ ਰਿਹਾ ਸੀ ਉਹ ਹੁਣ ਸਿੱਖ ਚਲਾ ਰਹੇ ਹੈ। ਸਤਿਗੁਰੂ ਮਿਹਰਾਂ ਵਰਤਾਓ, ਇਹ ਅਵਸਥਾ ਸਭ ਦੀ ਬਣੇ, ਫੁੱਲਾਂ ਦੀ ਖਿਮਾ ਜੀਓ। ਕੱਲ੍ਹ ਦੀ ਇੱਕ ਹੋਰ ਹਾਜ਼ਰੀ ਹੈ, ਸਿਰ ਤੇ ਹੱਥ ਆਪਣੇ ਰੱਖਣਾ, ਆਓ ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰੋ, ਸਮਾਪਤੀ ਕਰੀਏ ਜੀ।
ਤੇਰੀ ਵਡਿਆਈ ਤੂੰ ਹੈ ਜਾਣ, ਸਭ ਤੁਧਨੋ ਨਿਤ ਧਿਆਏ, ਜਿਸ ਨੂੰ ਤੁਧ ਭਾਵੈ ਤਿਸ ਨੂੰ ਤੂੰ ਮਿਲੈ, ਜਨ ਨਾਨਕ ਸੋ ਥਾਏ ਪਾਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।